खेलत अधिक शिकार को शाहजहां बन माए हथ कर चलियो लाहौर दिश हनो जीव बोताए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वड्डे पाग हन पतत पावन भगत वछल कृपा निदान अनाथ नाथ जगत गुरु धन धन श्री गुरु ग्रंथ साहिब सचे पातशाह दे पावन पवित्र चरणा कमलां च संध्या समय दे सजे हुए दवाना च एकत्र होके हाजरियां भर के आप जी देता प्रति सतगुरां दा पावन पवित्र इतिहास छेवें पातशाह मीरी पीरी दे मालक सतगुरु श्री गुरु हरगोबिंद साहिब जी महाराज जी दी पावन जीवन कथा बहुत ही प्यार सत्कार श्रद्धा सहित सरवण कर रहे जो श्री अमृतसर साहब दा जंग होया है उस जंग दा जो कारण बनया है सबब बनया है उहदा जिक्र मां कवि भाई संतोख सिंह जी कर रहे हैं कि बादशाह शाहजहां शिकार खेडण वास्ते लाहौर तों चढ़िया शिकार खेडदा खेडदा बहुत सारे जीवां दा घात करदा होया श्री अमृतसर साहब दे नेड़े आ पहुंचिया। एक रात इन्हें रस्ते विच ही बतीत कीती अगले दिन फिर शिकार ते चढ़िया श्री अमृतसर साहब तो तकरीबन 6 को दी वाट ते रह गया ते जंगल विच आ के शिकार खेडन लगा। इधरों मीरी पीरी दे मालक श्री गुरु हरगोबिंद साहब 6वें पातशाह शिकार खेडन वास्ते कमर कसा करके सतगुरु जी भी चल पए। महाराज जी दे सूरबीर बहादुर योधे सिपाही सतगुरां दे नाल चढ़े ने भाई विधि चंद जी वर्गे गुरमुख प्यारे नाल हन। सतगुरु जी भी शिकार खेडदिआं खेडदिआं जिधर बादशाह शाहजहां खेड रहा सी शिकार उसे पासे नूं चल पए। बादशाह और सतगुरां दे विचकार कोई ज्यादा फर्क नहीं रहा 2-3 को दा ही फासला रह गया तो दोपहर दा समा जान के क्योंकि सारे दिन दे सतगुरु जी शिकार ते चढ़े हुए शिकार खेड रहे सन जेठ दी गर्मी सी सतगुरां दा मन कीता कि कुछ समय लई आराम करिए सिखां नूं आख्या कि किते संघनी छां वेखो। सेवादारा ने आके दस्या महाराज गुमटाले नगर दी हद दे बाहरले पासे 2 पिपलां दे दरख्त ने पिपल हन छां तां कोई बहुती संघनी नहीं है पर जे चाहो ते आप जी उत्थे आसन ला सकदे। तो सतगुरां ने उस पिपल दे थले आसन लाए उत्ते कपड़ा पा के छां नूं कुछ संघना कर लिया फर्श बिछ गए गलीचे बिछ गए सतगुरां ने जल वरत्या चेहरा धोया है अपने चरण धोए हन जल नाल कुरली कीती है और सतगुरु जी दोपहर दे समय इत्थे आराम करन लगे। तो दया निध कृपालू सतगुरु इत्थे आराम कर रहे ने उधर बादशाह शाहजहां शिकार खेड रहा वो शिकार खेडदा खेडदा इस पासे नूं चलिया आ रहा है। अगे जिवें सारी विधि बनी है ਜੰਗ ਯੁੱਧ ਦੇ ਆਸਾਰ ਬਣੇ ਨੇ ਉਹ ਕਥਾ ਅੱਜ ਦੇ ਪ੍ਰਕਰਣ ਵਿੱਚ ਆ ਰਹੀ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਹੈ, ਛੇਵੇਂ ਪਾਤਸ਼ਾਹ ਦੀ ਪਵਿੱਤਰ ਕਥਾ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਨ ਲਈ ਹਾਜ਼ਰੀ ਲਵਾਈਏ ਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਵੇਰਾ ਖੇਲਤ ਅਧਿਕ ਸ਼ਿਕਾਰ ਕੋ ਸ਼ਾਹਜਹਾਂ ਬਨ ਮਾਏ।
ਬਾਦਸ਼ਾਹ ਸ਼ਾਹਜਹਾਨ ਜੰਗਲ ਦੇ ਵਿੱਚ ਸ਼ਿਕਾਰ ਖੇਡ ਰਿਹਾ, ਭਾਂਤ ਭਾਂਤ ਦੇ ਜੀਵਾਂ ਨੂੰ ਘਾਤ ਕਰ ਰਿਹਾ, ਅਨੇਕਾਂ ਪ੍ਰਕਾਰ ਦੇ ਤਰੀਕਿਆਂ ਨਾਲ ਸ਼ਿਕਾਰ ਖੇਡਦਾ ਹੈ।
ਹੱਥ ਕਰ ਚਲਿਓ ਲਾਹੌਰ ਦਿਸ਼, ਅਨੇ ਜੀਵ ਬਹੁਤ ਆਏ।
ਬੜੇ ਜੀਵ ਇਹਨੇ ਮਾਰੇ, ਬੜੇ ਜੀਵਾਂ ਦਾ ਘਾਤ ਕੀਤਾ, ਬਹੁਤ ਸਾਰੇ ਜੀਵਾਂ ਦਾ ਸ਼ਿਕਾਰ ਖੇਡਿਆ ਤੇ ਸ਼ਿਕਾਰ ਖੇਡ ਕੇ ਹੁਣ ਲਾਹੌਰ ਨੂੰ ਵਾਪਸ ਮੁੜਨ ਲੱਗਾ ਹੈ। ਕਾਫੀ ਸਮਾਂ ਜਦੋਂ ਸ਼ਿਕਾਰ ਖੇਡਦਿਆਂ, ਦੋ ਦਿਨ ਹੀ ਬੀਤ ਗਏ ਸੀ ਸ਼ਾਹਜਹਾਨ ਨੂੰ, ਇੱਕ ਦਿਨ ਪਹਿਲਾਂ ਬੀਤਿਆ, ਰਾਤ ਰਸਤੇ ਵਿੱਚ ਟਿਕਿਆ, ਅਗਲਾ ਦਿਨ ਸਾਰਾ ਫਿਰ ਸ਼ਿਕਾਰ ਖੇਡਦਿਆਂ ਹੀ ਇਹਨੇ ਬਤੀਤ ਕੀਤਾ ਹੈ। ਕਾਫੀ ਸ਼ਿਕਾਰ ਖੇਡਣ ਤੋਂ ਬਾਅਦ ਬਹੁਤ ਸਾਰੇ ਜੀਵਾਂ ਨੂੰ ਮਾਰ ਕੇ ਬਾਦਸ਼ਾਹ ਸ਼ਾਹਜਹਾਨ ਹੁਣ ਪਿੱਛੇ ਵਾਪਸ ਲਾਹੌਰ ਨੂੰ ਮੁੜਨ ਲੱਗਾ ਹੈ।
ਚੋਪਈ ਬਾਜੀ ਵਲਾਇਤ ਕਿਸ ਤੇ ਆਇਓ।
ਇਹਦੇ ਕੋਲ ਇੱਕ ਬੜਾ ਕੀਮਤੀ ਬਾਜ ਸੀ ਬਾਦਸ਼ਾਹ ਸ਼ਾਹਜਹਾਨ ਕੋਲ, ਔਰ ਇਹ ਬਾਜ ਕਿਸੇ ਵਲੈਤ ਦੇਸ਼ ਤੋਂ ਬਾਹਰਲੇ ਦੇਸ਼ ਤੋਂ ਆਇਆ ਸੀ, ਇਸ ਦੇਸ਼ ਦਾ ਨਹੀਂ ਸੀ, ਬਾਹਰਲੇ ਕਿਸੇ ਦੇਸ਼ ਤੋਂ ਇਹ ਬਾਜ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਆਇਆ ਹੋਇਆ ਸੀ।
ਹਿਤ ਸੁਗਾਤ ਪਿਕ ਭਲੋ ਪਠਾਇਓ।
ਕਿਸੇ ਅਹਿਲਕਾਰ ਨੇ, ਕਿਸੇ ਨਵਾਬ ਨੇ ਬਾਦਸ਼ਾਹ ਸ਼ਾਹਜਹਾਨ ਵਾਸਤੇ ਸੁਗਾਤ ਵਜੋਂ, ਕਿਉਂਕਿ ਬਾਦਸ਼ਾਹ ਲੋਕਾਂ ਦੇ ਕੋਲ ਜਿਹੜੇ ਉਹਨਾਂ ਦੇ ਚਾਪਲੂਸ ਲੋਕ ਨੇ, ਉਹ ਵਧੀਆ ਵਧੀਆ ਚੀਜ਼ਾਂ ਭੇਜਦੇ ਨੇ ਕਿ ਬਾਦਸ਼ਾਹ ਦੀ ਸਾਡੇ ਤੇ ਖੁਸ਼ੀ ਬਣੀ ਰਹੇ, ਤੋ ਬਾਦਸ਼ਾਹ ਸ਼ਾਹਜਹਾਨ ਦੀ ਸੁਗਾਤ ਵਜੋਂ ਇਹ ਬਾਜ ਕਿਸੇ ਦੇ ਅਹਿਲਕਾਰ ਨੇ, ਜਿਹੜਾ ਕਿਤੇ ਬਾਹਰ ਦਾ ਪ੍ਰਦੇਸ਼ ਦਾ ਬਾਜ ਸੀ, ਇੱਥੋਂ ਦਾ ਬਾਜ ਨਹੀਂ ਵਲੈਤ ਦਾ ਬਾਜ ਹੈ, ਉਹ ਬਾਜ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਸੁਗਾਤ ਵਜੋਂ ਭੇਜਿਆ ਹੋਇਆ ਸੀ।
ਲੱਖ ਆ ਚੋਇਤ ਪਿਕਨ ਤਮਾਸ਼ੇ।
ਉਸ ਨੂੰ ਭਲਾ ਜਾਣ ਕੇ ਕਿ ਬਾਜ ਬੜਾ ਵਧੀਆ, ਚੰਗੀ ਕਿਸਮ ਦਾ, ਚੰਗੀ ਨਸਲ ਦਾ ਬਾਜ ਹੈ ਤੇ ਬੜਾ ਸੁੰਦਰ ਹੈ, ਉਹਨੂੰ ਤਮਾਸ਼ਾ ਵੇਖਣ ਵਾਸਤੇ ਕਿ ਇਹ ਬਾਜ ਸ਼ਿਕਾਰ ਕਿਵੇਂ ਖੇਡਦਾ ਹੈ।
ਚੜਿਓ ਸ਼ਾਹ ਆਇਓ ਇਸ ਪਾਸੇ।
ਉਸ ਬਾਜ ਨੂੰ ਨਾਲ ਲੈ ਕੇ ਬਾਦਸ਼ਾਹ ਚੜ ਕੇ ਇਸ ਪਾਸੇ ਆਇਆ ਸੀ। ਬਾਜ ਬੜਾ ਕੀਮਤੀ ਸੀ, ਦੁਰਲਭ ਸੀ, ਨਾਯਾਬ ਬਾਜ ਸੀ। ਉਸ ਬਾਜ ਨੂੰ ਨਾਲ ਲੈ ਕੇ ਬਾਦਸ਼ਾਹ ਸ਼ਾਹਜਹਾਨ ਇਸ ਪਾਸੇ ਸ਼ਿਕਾਰ ਖੇਡਣ ਵਾਸਤੇ ਆਇਆ ਹੋਇਆ ਸੀ।
ਹਟ ਜਾਬ ਚਲਿਓ ਬਿਹੰਗ ਸੁਰਕਾਬ।
ਜਦੋਂ ਬਾਦਸ਼ਾਹ ਮੁੜਨ ਲੱਗਾ ਨਾ ਵਾਪਸ ਪਿੱਛੇ ਨੂੰ ਲਾਹੌਰ ਨੂੰ, ਸ਼ਿਕਾਰ ਖੇਡ ਖੇਡ ਕੇ ਜਦੋਂ ਥੱਕ ਗਿਆ ਤੇ ਵਾਪਸ ਮੁੜਨ ਲੱਗਾ, ਜਦੋਂ ਵਾਪਸ ਜਾਣ ਲੱਗਾ ਤੇ ਇੱਕ ਪੰਛੀ ਹੁੰਦਾ, ਉਹਨੂੰ ਸੁਰਖਾਬ ਕਹਿੰਦੇ ਹਨ। ਇਹਨੇ ਇੱਕ ਸੁਰਖਾਬ ਪੰਛੀ ਉਹ ਉੱਡ ਕੇ ਜਾਂਦਾ ਵੇਖਿਆ।
ਬਿਕਸ ਉਡਿਓ ਬਿਕਸ਼ਾ ਅਜਾਬ।
ਬਾਦਸ਼ਾਹ ਨੇ ਵੇਖਿਆ ਵੀ ਇਹ ਸੁਰਖਾਬ ਪੰਛੀ ਬੜਾ ਸੁੰਦਰ ਹੈ, ਤੇ ਬੜਾ ਅਜਾਬ ਹੈਰਾਨੀ ਵਾਲਾ ਪੰਛੀ ਹੈ, ਤੇ ਪੰਛੀ ਨੂੰ ਵੇਖ ਕੇ ਕਿ ਅਜਾਇਬ ਪੰਛੀ ਹੈ, ਬੜਾ ਹੈਰਾਨ ਕਰਨ ਵਾਲਾ ਪੰਛੀ, ਇਹਨੂੰ ਚਕਵਾ ਵੀ ਕਹਿੰਦੇ ਨੇ। ਸੁਰਖਾਬ ਚਕਵਾ ਇੱਕੋ ਚੀਜ਼, ਸੁਰਖਾਬ ਵੀ ਕਹਿ ਦਿੰਦੇ ਨੇ, ਚਕਵਾ ਵੀ ਕਹਿ ਦਿੰਦੇ ਨੇ। ਉਹੀ ਚਕਵਾ ਹੈ ਜਿਹੜਾ ਸੂਰਜ ਵੱਲ ਟਿਕਟਕੀ ਲਾ ਕੇ ਰੱਖਦਾ ਹੈ। ਕਹਿੰਦੇ ਇਹ ਚਕਵੇ ਨੂੰ ਉੱਡਦਾ ਇਹਨੇ ਜਾਂਦਿਆਂ ਵੇਖਿਆ, ਤੇ ਚਕਵਾ ਬੜਾ ਸੁੰਦਰ ਸੀ, ਸੁਰਖਾਬ ਇਹ ਬੜਾ ਸੁੰਦਰ ਸੀ।
ਨਿਜ ਕਰਤੇ ਤਵ ਬਾਜੀ ਚਲਾਇਓ।
ਉਹਦਾ ਸ਼ਿਕਾਰ ਕਰਨ ਵਾਸਤੇ ਵੀ ਇਹ ਚਕਵਾ ਉੱਡ ਕੇ ਨਿਕਲ ਕੇ ਚੱਲਿਆ, ਮੈਂ ਇਹਨੂੰ ਜਾਣ ਨਹੀਂ ਦੇਣਾ। ਉਹਦਾ ਸ਼ਿਕਾਰ ਕਰਨ ਵਾਸਤੇ ਬਾਦਸ਼ਾਹ ਸ਼ਾਹਜਹਾਨ ਨੇ ਆਪਣਾ ਉਹੀ ਬਾਜ ਛੱਡਿਆ, ਜਿਹੜਾ ਬਾਜ ਵਲੈਤ ਤੋਂ ਆਇਆ ਸੀ, ਬੜਾ ਸੁੰਦਰ ਕੀਮਤੀ ਸੀ, ਉਹੀ ਬਾਜ ਬਾਦਸ਼ਾਹ ਸ਼ਾਹਜਹਾਨ ਨੇ ਉਸ ਪੰਛੀ ਦਾ ਸ਼ਿਕਾਰ ਖੇਡਣ ਵਾਸਤੇ ਉਸ ਸੁਰਖਾਬ ਦਾ ਸ਼ਿਕਾਰ ਖੇਡਣ ਵਾਸਤੇ ਉਹ ਬਾਜ ਉਹਦੇ ਪਿੱਛੇ ਛੱਡਿਆ।
ਤੀਰ ਮਨਿੰਦ ਬਿਹੰਗ ਪਰ ਆਇਓ,
ਤੇ ਕਹਿੰਦੇ ਉਹ ਜਿਹੜਾ ਬਾਜ ਸੀ ਉੱਡ ਕੇ ਉਸ ਪੰਛੀ ਦੇ ਪਿੱਛੇ ਪਿੱਛੇ ਚੱਲ ਪਿਆ।
ਉਤੋ ਅਗਾਇਓ ਕਰੀ ਨ ਚੋਟ,
ਬਾਜ ਜਿਹੜਾ ਸੀ ਉਹ ਰੱਜਿਆ ਹੋਇਆ ਸੀ, ਉਹਨੇ ਪਹਿਲਾਂ ਕਾਫੀ ਮਾਸ ਖਾ ਲਿਆ ਸੀ ਤੇ ਬਾਜ ਰੱਜਿਆ ਹੋਣ ਕਰਕੇ ਉਹਨੇ ਉਸ ਪੰਛੀ ਦਾ ਸ਼ਿਕਾਰ ਨਹੀਂ ਕੀਤਾ। ਉਹ ਪੰਛੀ ਅੱਗੇ ਲੱਗ ਕੇ ਉੱਡਿਆ, ਬਾਜ ਵੀ ਪਿੱਛੇ ਪਿੱਛੇ ਉੱਡ ਕੇ ਗਿਆ ਉਸ ਪੰਛੀ ਦੇ, ਪਰ ਇਹੋ ਜਿਹਾ ਸੀ ਉਹ ਬਾਜ ਵੀ ਬਾਜ ਰੱਜਿਆ ਹੋਇਆ ਸੀ, ਉਹਨੇ ਮਾਸ ਖਾ ਕੇ ਪਹਿਲਾਂ ਆਪਣਾ ਪੇਟ ਭਰਿਆ ਹੋਇਆ ਸੀ, ਇਸ ਕਰਕੇ ਉਸ ਬਾਜ ਨੇ ਉਸ ਪੰਛੀ ਦਾ ਸ਼ਿਕਾਰ ਨਹੀਂ ਕੀਤਾ, ਉਸ ਪੰਛੀ ਤੇ ਚੋਟ ਨਹੀਂ ਕੀਤੀ।
ਬਾਜ ਕੁਮਤ ਨਰ ਮੈਂ ਇਹ ਖੋਟ,
ਕਹਿੰਦੇ ਬਾਜ ਤੇ ਕੋਝੀ ਮਤ ਵਾਲੇ ਬੰਦੇ ਦੇ ਵਿੱਚ ਇਹੀ ਖੋਟ ਹੁੰਦੀ ਹੈ, ਇਹੀ ਭੈੜ ਹੁੰਦੀ ਬਾਜ ਵਿੱਚ। ਔਰ ਜਿਹੜਾ ਭੈੜੀ ਮਤ ਵਾਲਾ ਕੁਮਤ ਵਾਲਾ ਕੋਈ ਵਿਅਕਤੀ ਹੋਵੇ, ਖੋਟੀ ਮਤ ਵਾਲਾ, ਉਹਨਾਂ ਦੋਹਾਂ ਦੇ ਵਿੱਚ ਇਹੀ ਖੋਟ ਹੁੰਦੀ ਹੈ।
ਤ੍ਰਿਪਤ ਹੋਏ ਪੁਨ ਕੰਮ ਨਾ ਆਵੇ,
ਜਦੋਂ ਇਹ ਰੱਜੇ ਹੋਣ ਨਾ ਰੱਜੇ ਉਦੋਂ ਨਹੀਂ ਇਹ ਕੰਮ ਆਉਂਦੇ, ਇੱਕ ਬਾਜ ਤੇ ਇੱਕ ਕੁਮਤ ਵਾਲਾ ਬੰਦਾ, ਭੈੜੀ ਮਤ ਵਾਲਾ ਇਨਸਾਨ, ਇਹ ਜਦੋਂ ਦੋਵੇਂ ਰੱਜੇ ਹੋਣ ਨਾ, ਸਿਆਣਿਆਂ ਦੀ ਕਹਾਵਤ ਹੈ ਵੀ ਇਹ ਰੱਜੇ ਹੋਏ ਕੰਮ ਨਹੀਂ ਆਉਂਦੇ, ਨਾ ਬਾਜ ਕੰਮ ਆਉਂਦਾ ਤੇ ਨਾ ਹੀ ਕੁਮਤ ਵਾਲਾ ਨਰ ਜਿਹੜਾ ਉਹ ਕੰਮ ਆਉਂਦਾ ਜਦੋਂ ਦੋਵੇਂ ਰੱਜੇ ਹੋਣ।
ਇਸ ਦਗਾ ਦੇਤ ਪ੍ਰਭ ਤੇ ਫਿਰ ਜਾਵੇ,
ਦਗਾ ਦੇ ਜਾਂਦੇ ਨੇ ਮੌਕੇ ਤੇ ਆ ਕੇ, ਦਗਾ ਦੇ ਕੇ ਆਪਣੇ ਮਾਲਕ ਤੋਂ ਫਿਰ ਜਾਂਦੇ ਨੇ, ਭਾਵੇਂ ਉਹ ਬਾਜ ਹੋਵੇ ਤੇ ਭਾਵੇਂ ਖੋਟੀ ਮਤ ਵਾਲਾ ਇਨਸਾਨ ਹੋਵੇ, ਦੋਵੇਂ ਹੀ ਦਗਾ ਦੇ ਕੇ ਫਰੇਬ ਕਰਕੇ ਆਪਣੇ ਮਾਲਕ ਤੋਂ ਫਿਰ ਜਾਂਦੇ ਨੇ, ਜਿਵੇਂ ਬਾਜ ਫਿਰਿਆ ਅੱਜ ਰੱਜਿਆ ਹੋਇਆ ਸੀ। ਇਸ ਕਰਕੇ ਬਾਦਸ਼ਾਹ ਦੇ ਕਿਸੇ ਕੰਮ ਨਹੀਂ ਆਇਆ, ਬਾਦਸ਼ਾਹ ਨੇ ਤਾਂ ਇਹ ਬਾਜ ਛੱਡਿਆ ਸ਼ਿਕਾਰ ਖੇਡਣ ਵਾਸਤੇ ਵੀ ਪੰਛੀ ਨੂੰ ਮਾਰੇਗਾ, ਪਰ ਉਹ ਰੱਜਿਆ ਹੋਇਆ ਸੀ, ਉਹਨੇ ਜਾ ਕੇ ਉਸ ਪੰਛੀ ਤੇ ਚੋਟ ਨਹੀਂ ਕੀਤੀ, ਉਸ ਪੰਛੀ ਨੂੰ ਜਾ ਕੇ ਨਹੀਂ ਮਾਰਿਆ।
ਦੇਖਤ ਰਿਹਾ ਸ਼ਾਹ ਬਹੁ ਤੇਰਾ,
ਬਾਦਸ਼ਾਹ ਸ਼ਾਹ ਜਹਾਨ ਖਲੋ ਕੇ ਵੇਖਦਾ ਰਿਹਾ ਵੀ ਹੁਣੇ ਮਾਰਦਾ ਹੁਣੇ ਮਾਰਦਾ, ਪਿੱਛੇ ਪਿੱਛੇ ਉੱਡੀ ਜਾਂਦਾ ਉਹ ਅੱਗੇ ਅੱਗੇ ਸੁਰਖਾਬ ਡਰਦਾ ਮਾਰਾ, ਹੁਣ ਪਿੱਛੇ ਬਾਗ ਸੀ ਉਹਨੇ ਤਾਂ ਉੱਡਣਾ ਹੀ ਸੀ, ਉਹ ਜਿਹੜਾ ਸੁਰਖਾਬ ਸੀ ਉਹ ਬਾਜ ਦੇ ਅੱਗੇ ਅੱਗੇ ਉੱਡੀ ਜਾਂਦਾ, ਬਾਜ ਉਹਦੇ ਪਿੱਛੇ ਪਿੱਛੇ ਉੱਡੀ ਜਾਂਦਾ। ਬਾਦਸ਼ਾਹ ਸ਼ਾਹ ਜਹਾਨ ਕਾਫੀ ਸਮਾਂ ਖਲੋ ਕੇ ਵੇਖਦਾ ਰਿਹਾ।
ਗਇਓ ਬਾਜ ਖਗ ਪਾਛੇ ਹੀਰਾ,
ਬਾਦਸ਼ਾਹ ਨੇ ਵੇਖਿਆ ਵੀ ਇਹਦਾ ਜਿਹੜਾ ਬਾਜ ਸੀ ਉਹ ਪੰਛੀ ਦੇ ਪਿੱਛੇ ਪਿੱਛੇ ਹੀ ਨਿਕਲ ਗਿਆ, ਜਿੱਧਰ ਉਹ ਸੁਰਖਾਬ ਪੰਛੀ ਗਿਆ ਨਾ ਉੱਡ ਕੇ, ਉਹ ਬਾਜ ਵੀ ਉਹਦੇ ਪਿੱਛੇ ਪਿੱਛੇ ਨਾਲ ਹੀ ਉੱਡ ਕੇ ਚਲਾ ਗਿਆ, ਬਾਦਸ਼ਾਹ ਦੇ ਕੋਲ ਵਾਪਸ ਨਹੀਂ ਆਇਆ।
ਨੈ ਮਾਰਿਓ ਨੈ ਹੱਥ ਕਰ ਬੈਸੇ, ਚਲਿਓ ਗਇਓ ਉਡਨਬ ਮੈਂ ਤੈਸੇ।
ਕਹਿੰਦੇ ਬਾਜ ਨਾ ਤਾਂ ਉਹਨੇ ਸ਼ਿਕਾਰ ਕੀਤਾ ਉਸ ਪੰਛੀ ਦਾ, ਤੇ ਨਾ ਹੀ ਉਹ ਬਾਜ ਵਾਪਸ ਮੁੜ ਕੇ ਵਾਪਸ ਆ ਕੇ ਬੈਠਾ ਬਾਦਸ਼ਾਹ ਦੇ ਕੋਲ, ਨਾ ਪੰਛੀ ਨੂੰ ਮਾਰਿਆ ਤੇ ਨਾ ਵਾਪਸ ਮੁੜਿਆ, ਆਕਾਸ਼ ਦੇ ਵਿੱਚ ਹੀ ਉੱਡਦਾ ਚਲਾ ਗਿਆ। ਇਹੋ ਜਿਹੀ ਉਡਾਰੀ ਮਾਰੀ ਬਾਜ ਨੇ ਕਿ ਉੱਡਦਾ ਹੀ ਚਲਾ ਗਿਆ ਆਕਾਸ਼ ਦੇ ਵਿੱਚ, ਨਾ ਵਾਪਸ ਮੁੜਿਆ ਤੇ ਨਾ ਹੀ ਪੰਛੀ ਦਾ ਸ਼ਿਕਾਰ ਕੀਤਾ।
ਥਕਤ ਸ਼ਾਹ ਤੈ ਤੇ ਚੱਲ ਪਰਿਓ,
ਬਾਦਸ਼ਾਹ ਬੜਾ ਥੱਕਿਆ ਹੋਇਆ ਸੀ, ਉਹਨੇ ਵੀ ਆਖਿਆ ਵੀ ਕਿੰਨਾ ਕੁ ਚਿਰ ਉਡੀਕਾਂਗਾ ਬਾਜ ਨੂੰ। ਇਸ ਕਰਕੇ ਬਾਦਸ਼ਾਹ ਥੱਕਿਆ ਹੋਇਆ ਸੀ, ਥਕਾਵਟ ਦਾ ਮਾਰਿਆ ਬਾਦਸ਼ਾਹ ਵਾਪਸ ਚੱਲ ਪਿਆ, ਇਹ ਲਾਹੌਰ ਨੂੰ ਵਾਪਸ ਚੱਲ ਪਿਆ।
ਲਾਪੁਰ ਔਰ ਪਿਆਨਾ ਕਰਿਓ,
ਇਹਨੇ ਲਾਹੌਰ ਵੱਲ ਮੂੰਹ ਕੀਤਾ ਤੇ ਲਾਹੌਰ ਨੂੰ ਚੱਲ ਪਿਆ।
ਕੁਛ ਕਸੂਰਨ ਕੋ ਤੈ ਮੋਰ, ਮੀਰ ਸ਼ਿਕਾਰ ਜਾਓ ਲਿਓ ਟੋਰ।
ਇਹਨੇ ਆਪਣੇ ਕੁਝ ਕੁ ਘੋੜ ਸਵਾਰਾਂ ਨੂੰ ਤੇ ਮੀਰ ਸ਼ਿਕਾਰੀ ਨੂੰ ਕਿਹਾ ਵੀ ਜਾਓ ਤੁਸੀਂ ਬਾਜ ਦੇ ਪਿੱਛੇ ਪਿੱਛੇ ਜਾਓ ਤੇ ਜਾ ਕੇ ਬਾਜ ਟੋਲ ਕੇ ਲੈ ਆਓ, ਮੈਂ ਤਾਂ ਚੱਲਿਆ, ਮੇਰੇ ਕੋਲ ਹੁਣ ਹੋਰ ਸਮਾਂ ਨਹੀਂ ਖੜ ਹੁੰਦਾ, ਮੈਂ ਤਾਂ ਲਾਹੌਰ ਨੂੰ ਵਾਪਸ ਚੱਲਿਆ ਤੇ ਤੁਸੀਂ ਇਹ ਬਾਜ ਉੱਡ ਕੇ ਗਿਆ ਮੁੜ ਕੇ ਵਾਪਸ ਨਹੀਂ ਆਇਆ, ਤੁਸੀਂ ਏਦਾਂ ਕਰੋ। ਮੀਰ ਸ਼ਿਕਾਰੀ ਸੀ ਬਾਦਸ਼ਾਹ ਦਾ, ਕੁਝ ਕੁ ਘੋੜ ਸਵਾਰ ਸਨ, ਮੀਰ ਸ਼ਿਕਾਰੀ ਨੂੰ ਕਿਹਾ ਕਿ ਤੁਸੀਂ ਜਾਓ ਜਾ ਕੇ ਉਸ ਬਾਜ ਨੂੰ ਵਾਪਸ ਲੈ ਕੇ ਆਓ।
ਚੜਿਓ ਸ਼ਾਹ ਸੁਖ ਕੀ ਅਸਵਾਰੇ,
ਕਹਿ ਕੇ ਨਾ ਬਾਦਸ਼ਾਹ ਮੀਰ ਸ਼ਿਕਾਰੀ ਦੀ ਡਿਊਟੀ ਲਾ ਕੇ ਵੀ ਇਹ ਬਾਜ ਨੂੰ ਤੁਸੀਂ ਮੋੜ ਕੇ ਲਿਆਓ, ਤੁਸੀਂ ਲੱਭ ਕੇ ਲਿਆਓ। ਇਹ ਕਹਿ ਕੇ ਬਾਦਸ਼ਾਹ ਆਪ ਪਾਲਕੀ ਚ ਬੈਠਾ, ਕਿਉਂਕਿ ਥੱਕਿਆ ਹੋਇਆ ਸੀ, ਜਿਹੜੀ ਸੁੱਖ ਦੀ ਸਵਾਰੀ ਸੀ ਪਾਲਕੀ ਇਹ ਪਾਲਕੀ ਚ ਬਹਿ ਕੇ ਬਾਦਸ਼ਾਹ ਲਾਹੌਰ ਵਾਲੇ ਪਾਸੇ ਨੂੰ ਚੱਲ ਪਿਆ।
ਤੋਰਨ ਪਹੁੰਚਿਓ ਪੁਰੀ ਮਜਾਰੇ,
ਚਲਦਾ ਚਲਦਾ ਬੜੀ ਛੇਤੀ ਨਾਲ ਜਾ ਕੇ ਲਾਹੌਰ ਪਹੁੰਚਦਾ ਹੋਇਆ ਇਹ ਆਪਣੀ ਨਗਰੀ ਲਾਹੌਰ ਦੇ ਵਿਚ ਜਾ ਪਹੁੰਚਿਆ ਹੈ।
ਮੀਰ ਸ਼ਿਕਾਰਨ ਜੁੱਤੀ ਸਵਾਰ,
ਉਧਰ ਜਿਹੜਾ ਮੀਰ ਸ਼ਿਕਾਰੀ ਸੀ ਬਾਦਸ਼ਾਹ ਦਾ ਤੇ ਉਹਦੇ ਜਿਹੜੇ ਘੋੜ ਸਵਾਰ ਜਿਨ੍ਹਾਂ ਦੀ ਉਹ ਡਿਊਟੀ ਲਾ ਕੇ ਗਿਆ ਕਿ ਤੁਸੀਂ ਬਾਜ ਲੱਭ ਕੇ ਲਿਆਓ, ਭਾਲ ਕੇ ਲਿਆਓ, ਉਹ ਬਾਜ ਨੂੰ ਲੱਭਣ ਵਾਸਤੇ ਉਹਦੇ ਪਿੱਛੇ ਪਿੱਛੇ ਚੱਲ ਪਏ।
ਆਵਤ ਪਾਛੇ ਬਾਜ ਨਿਆਰ,
ਬਾਜ ਦੇ ਪਿੱਛੇ ਪਿੱਛੇ ਚੱਲ ਪਏ ਕਿ ਬਾਜ ਨੂੰ ਲੱਭਦਿਆਂ ਲੱਭਦਿਆਂ ਕਿ ਬਾਜ ਨੂੰ, ਕਿਉਂਕਿ ਬੜਾ ਕੀਮਤੀ ਬਾਜ ਸੀ, ਬਾਦਸ਼ਾਹ ਦਾ ਬੜਾ ਮਨ ਪਸੰਦਾ ਬਾਜ ਸੀ, ਉਹਦਾ ਪਿਆਰਾ ਬਾਜ ਸੀ। ਇਸ ਕਰਕੇ ਮੀਰ ਸ਼ਿਕਾਰੀ ਤੇ ਜਿੰਨੇ ਘੋੜ ਸਵਾਰ ਸਨ ਉਸ ਬਾਜ ਨੂੰ ਲੱਭਦਿਆਂ ਲੱਭਦਿਆਂ ਉਹਦੇ ਪਿੱਛੇ ਪਿੱਛੇ ਉੱਡ ਚੱਲਦੇ ਆ ਰਹੇ ਹਨ।
ਤਰਾਸਤ ਉਡਤ ਸੁਕਾਬ ਅਗਾਰੇ,
ਜਿਹੜਾ ਬਾਜ ਸੀ ਉਹਨੇ ਪੰਛੀ ਦਾ ਖਹਿੜਾ ਨਹੀਂ ਛੱਡਿਆ, ਸ਼ਿਕਾਰ ਤਾਂ ਨਹੀਂ ਕਰਦਾ ਪਰ ਉਹਦੇ ਨਾਲ ਖੇਡਾਂ ਕਰੀ ਜਾਂਦਾ। ਜਿਹੜਾ ਉਹ ਸੁਰਕਾਬ ਪੰਛੀ ਸੀ, ਚਕਵਾ ਸੀ, ਉਹਦੇ ਉੱਤੇ ਉਹ ਚੋਟ ਵੀ ਨਹੀਂ ਕਰ ਰਿਹਾ, ਉਹ ਅੱਗੇ ਅੱਗੇ ਉੱਡਦਾ ਜਾ ਰਿਹਾ ਹੈ, ਬਾਜ ਉਹਦੇ ਪਿੱਛੇ ਪਿੱਛੇ ਉੱਡਦਾ ਜਾ ਰਿਹਾ।
ਤਿਮ ਸਭ ਆਏ ਸ਼ੀਗਰ ਧਾਰੇ,
ਜਿਵੇਂ ਜਿਵੇਂ ਬਾਜ ਉੱਡ ਕੇ ਜਾ ਰਿਹਾ ਸੀ ਤਿਵੇਂ ਤਿਵੇਂ ਉਹ ਵੀ ਬਾਜ ਨੂੰ ਉੱਡਦੇ ਨੂੰ ਵੇਖ ਕੇ ਪਿੱਛੇ ਪਿੱਛੇ ਆਪਣੇ ਘੋੜੇ ਦੜਾਉਂਦਿਆਂ ਦੜਾਉਂਦਿਆਂ ਉਹਦੇ ਨਾਲ ਬੜੀ ਸ਼ੀਗਰਤਾਈ ਨਾਲ ਚੱਲ ਕੇ ਆਏ ਨੇ।
ਉੱਡਤ ਉੱਡਤ ਆਏ ਚੱਲਤਾ ਸ਼੍ਰੀ ਹਰ ਗੋਬਿੰਦ ਉਤਰੇ ਜਹਾਂ।
ਕਹਿੰਦੇ ਉਹ ਬਾਜ ਤੇ ਸੁਰਖਾਬ ਪੰਛੀ ਉਹ ਦੋਵੇਂ ਉੱਡਦੇ ਉੱਡਦੇ ਉੱਥੇ ਆ ਪਹੁੰਚੇ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਸਨ। ਛੇਵੇਂ ਪਾਤਸ਼ਾਹ ਤਾਂ ਦੁਪਹਿਰ ਆਰਾਮ ਕਰ ਰਹੇ ਸੀ ਨਾ, ਪਿੱਪਲਾਂ ਦੇ ਥੱਲੇ ਮਹਾਰਾਜ ਜੀ ਨੇ ਆਸਣ ਲਾਇਆ ਹੋਇਆ ਸੀ। ਕਹਿੰਦੇ ਉਹ ਬਾਜ ਤੇ ਉਹ ਪੰਛੀ ਜਿਹਦੇ ਪਿੱਛੇ ਬਾਜ ਉੱਡ ਕੇ ਆਇਆ ਸੀ ਉਹ ਉੱਡਦੇ ਉੱਡਦੇ ਉੱਥੇ ਆ ਪਹੁੰਚੇ ਜਿੱਥੇ ਮੇਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਤਰੇ ਹੋਏ ਸਨ।
ਸਹਿਤ ਸੁਕਾਬ ਬਾਜ ਕੋ ਹੇਰੇ,
ਸਤਿਗੁਰਾਂ ਨੇ ਸੁਕਾਬ ਪੰਛੀ ਵੀ ਵੇਖਿਆ ਵੀ ਚਕਵਾ ਉੱਡ ਕੇ ਆ ਰਿਹਾ, ਬੜਾ ਸੁੰਦਰ ਹੈ, ਤੇ ਉਹਦੇ ਪਿੱਛੇ ਮਹਾਰਾਜ ਜੀ ਨੇ ਬਾਜ ਉੱਡਦਾ ਵੀ ਆਉਂਦਾ ਵੇਖਿਆ।
ਸੁਣਿਓ ਸੁਭੱਟ ਤੇ ਗੁਰ ਤਿਸ ਮੇਰੇ,
ਤੇ ਇੱਕ ਸੂਰਮੇ ਨੇ ਸੁਭੱਟ ਨੇ ਮਹਾਰਾਜ ਜੀ ਨੂੰ ਦੱਸਿਆ ਸਤਿਗੁਰੂ ਜੀ ਵੀ ਬਾਜ ਆ ਰਿਹਾ ਹੈ ਤੇ ਬਾਜ ਦੇ ਅੱਗੇ ਸੁਰਖਾਬ ਪੰਛੀ ਵੀ ਉੱਡ ਕੇ ਆ ਰਿਹਾ।
ਆਪਣੋ ਬਾਜ ਲੀਨੇ ਉੱਤੇ ਲਾਏ, ਤਿਨਕੇ ਸਨਮੁਖ ਦਿਓ ਚਲਾਏ।
ਇਹ ਵੇਖ ਕੇ ਨਾ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਬਾਜ ਜਿਹੜਾ ਉਡਾ ਦਿੱਤਾ। ਉਹ ਪੰਛੀ ਦਾ ਸ਼ਿਕਾਰ ਕਰਨ ਵਾਸਤੇ ਜਿਹੜਾ ਪੰਛੀ ਉੱਡਿਆ ਆਉਂਦਾ ਸੀ ਨਾ, ਉਹਦਾ ਸ਼ਿਕਾਰ ਕਰਨ ਵਾਸਤੇ ਮਹਾਰਾਜ ਜੀ ਨੇ ਆਪਣਾ ਬਾਜ ਅੱਗੋਂ ਚਲਾ ਦਿੱਤਾ, ਆਪਣੇ ਬਾਜ ਨੂੰ ਮਹਾਰਾਜ ਜੀ ਨੇ ਉਡਾਇਆ ਹੈ।
ਗੈ ਸੁਕਾਬ ਕੋ ਤੁਰਤ ਦਬਾਏ, ਦੋਨੋ ਬਾਜੀ ਉਤਰ ਛਿਤ ਆਏ।
ਜਦੋਂ ਸਤਿਗੁਰਾਂ ਦਾ ਬਾਜ ਉੱਡਿਆ ਨਾ, ਮਹਾਰਾਜ ਜੀ ਦਾ ਬਾਜ ਸਤਿਗੁਰਾਂ ਦੇ ਹੱਥੋਂ ਉੱਡ ਕੇ ਚੱਲਿਆ ਤੇ ਉਹਨੇ ਆ ਕੇ ਉਸ ਸੁਰਕਾਬ ਪੰਛੀ ਦੇ ਉੱਤੇ ਹਮਲਾ ਕੀਤਾ, ਉਸ ਪੰਛੀ ਨੂੰ ਪਕੜ ਲਿਆ, ਉਹ ਪੰਛੀ ਨੂੰ ਮਾਰ ਦਿੱਤਾ। ਉਹ ਬਾਜ ਗੁਰੂ ਸਾਹਿਬ ਦਾ ਵੀ ਥੱਲੇ ਉੱਤਰ ਗਿਆ, ਉਹਨੂੰ ਉੱਤਰਦਾ ਵੇਖ ਕੇ ਜਿਹੜਾ ਬਾਦਸ਼ਾਹ ਦਾ ਬਾਗ ਸੀ ਉਹ ਵੀ ਉੱਤਰ ਗਿਆ, ਕਿਉਂਕਿ ਪਾਲਤੂ ਬਾਗ ਸੀ ਉਹ ਵੀ। ਉਹਨੇ ਆਖਿਆ ਕਿ ਜਿੱਥੇ ਇਹ ਬਾਜ ਉਤਰਿਆ ਉੱਥੇ ਮੈਂ ਵੀ ਨਾਲ ਉੱਤਰ ਜਾਵਾਂ, ਮਿੱਤਰਤਾ ਹੁੰਦੀ ਹੈ, ਸੰਗ ਨੂੰ ਸੰਗ ਮਿਲ ਗਿਆ। ਕਹਿੰਦੇ ਇੱਕ ਬਾਜ ਜਦੋਂ ਮਹਾਰਾਜ ਜੀ ਦਾ ਬਾਜ ਉਤਰਿਆ ਨਾ ਸ਼ਿਕਾਰ ਖੇਡ ਕੇ ਥੱਲੇ, ਤੇ ਉਹਦੇ ਨਾਲ ਹੀ ਜਿਹੜਾ ਬਾਦਸ਼ਾਹ ਦਾ ਬਾਜ ਸੀ ਪਿੱਛੋਂ ਉੱਡਿਆ ਆਉਂਦਾ ਸੀ, ਸਤਿਗੁਰਾਂ ਦੇ ਬਾਜ ਨੂੰ ਵੇਖ ਕੇ ਉਹ ਵੀ ਨਾਲ ਹੀ ਥੱਲੇ ਬੈਠ ਗਿਆ।
ਆਏ ਸਿਪਾਹੀ ਤਾਏ ਸਿੱਖ ਗਏ,
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਸੇਵਾਦਾਰ ਸਿੱਖ ਦੌੜ ਕੇ ਗਏ।
ਜੁਗ ਬਾਜਨ ਕੋ ਪਕੜਤ ਪਏ,
ਦੋਵੇਂ ਬਾਜ ਜਾ ਕੇ ਫੜ ਲਏ, ਸਤਿਗੁਰਾਂ ਦਾ ਬਾਜ ਵੀ ਪਕੜ ਲਿਆ ਤੇ ਜਿਹੜਾ ਬਾਦਸ਼ਾਹ ਦਾ ਬਾਜ ਸੀ ਨਾ ਉੱਡ ਕੇ ਆਇਆ ਹੋਇਆ ਉਹ ਵੀ ਪਕੜ ਲਿਆ। ਮਹਾਰਾਜ ਜੀ ਦੇ ਸੇਵਾਦਾਰ ਸਿੱਖ ਗਏ ਦੌੜ ਕੇ ਗੁਰੂ ਸਾਹਿਬ ਦਾ ਹੁਕਮ ਪ੍ਰਾਪਤ ਕਰਕੇ ਦੋਵੇਂ ਬਾਜ ਜਾ ਕੇ ਪਕੜ ਲਏ।
ਤੂਰਨ ਹੀ ਆਏ ਤੀਰ,
ਬੜੀ ਛੇਤੀ ਨਾਲ ਦੋਵਾਂ ਬਾਜਾਂ ਨੂੰ ਨਾਲ ਲੈ ਕੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਸਨ ਮਹਾਰਾਜ ਜੀ ਦੇ ਕੋਲ ਆ ਗਏ।
ਬਲੀ ਬਿਲੋਕ ਬਾਜ ਬਰ ਬੀਰ,
ਸਤਿਗੁਰਾਂ ਨੇ ਵੇਖਿਆ ਕਿ ਬਾਜ ਬੜਾ ਬਲੀ ਹੈ, ਜਿਹੜਾ ਬਾਜ ਨਵਾਂ ਬਾਜ ਆਇਆ ਬਾਦਸ਼ਾਹ ਦਾ ਬਾਜ ਸੀ ਉਹ ਵੇਖ ਕੇ ਮਹਾਰਾਜ ਜੀ ਵੇਖ ਰਹੇ ਨੇ ਬਾਜ ਵੱਲ ਕੇ ਬਾਜ ਬੜਾ ਬਲੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਲੀ ਬਲੋਕਿਆ ਹੈ ਬਾਜ ਨੂੰ।
ਭਈ ਪ੍ਰਸੰਨ ਕਹੋ ਤਿਸ ਕਾਲ,
ਮਹਾਰਾਜ ਜੀ ਬੜੇ ਪ੍ਰਸੰਨ ਹੋਏ। ਜਿਹੜੇ ਸਿੱਖ ਨੇ ਬਾਜ ਫੜ ਕੇ ਲਿਆਂਦਾ ਸੀ ਨਾ, ਉਹ ਸਿੱਖ ਤੇ ਸਤਿਗੁਰੂ ਜੀ ਬੜੇ ਖੁਸ਼ ਹੋਏ, ਪ੍ਰਸੰਨ ਹੋ ਕੇ ਮਹਾਰਾਜ ਜੀ ਕਹਿਣ ਲੱਗੇ,
ਸਾਧ ਸਾਧ ਸਿੱਖ ਭਇਓ ਨਿਹਾਲ,
ਸਾਬਾਸ਼ ਹੈ ਸਿੱਖਾ ਸਾਬਾਸ਼ ਹੈ, ਤੂੰ ਨਿਹਾਲ ਹੋਇਆ, ਤੂੰ ਨਿਹਾਲ ਹੋਇਆ, ਬੜਾ ਸੋਹਣਾ ਬਾਜ ਫੜ ਕੇ ਲਿਆਇਆ, ਬੜਾ ਸੁੰਦਰ ਤੇ ਬਲੀ ਬਾਜ ਲੈ ਕੇ ਆਇਆ ਹੈ।
ਕਰ ਆਪਣੇ ਹੱਥ ਬਿਠਾਇਓ,
ਉਹਦੇ ਕੋਲੋਂ ਬਾਜ ਲੈ ਕੇ ਨਾ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥ ਤੇ ਬਿਠਾ ਲਿਆ। ਬਾਜ ਬੜਾ ਵਾਕਈ ਕੀਮਤੀ ਸੀ, ਵਲੈਤ ਦਾ ਬਾਜ ਸੀ ਤੇ ਬਾਦਸ਼ਾਹ ਦੇ ਕੋਲ ਕਿਸੇ ਨੇ ਨਜ਼ਰਾਨੇ ਵਜੋਂ ਭੇਜਿਆ ਸੀ, ਬੜਾ ਕੀਮਤੀ ਬਾਜ ਸੀ। ਉਹ ਬਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਹੱਥ ਦੇ ਉੱਤੇ ਪਕੜ ਕੇ ਬਿਠਾ ਲਿਆ।
ਆਛੇ ਹੇਰਤ ਚਿਤ ਬਿਰਮਾਇਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਬਾਜ ਬੜਾ ਚੰਗਾ ਹੈ, ਬੜਾ ਸੁੰਦਰ ਹੈ, ਤੇ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਨ ਵੀ ਬੜਾ ਖੁਸ਼ ਹੋਇਆ।
ਨਿਪ ਜਿਓ ਕਿਸ ਬਲਾਏ ਤਮਾਓ,
ਵੇਖ ਕੇ ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਬਾਜ ਇਸ ਦੇਸ਼ ਦਾ ਨਹੀਂ ਲੱਗਦਾ, ਇਹ ਤਾਂ ਕਿਤੇ ਵਿਦੇਸ਼ ਵਿੱਚ ਜੰਮਿਆ ਲੱਗਦਾ, ਕਿਉਂਕਿ ਬਾਜ ਬੜਾ ਸੁੰਦਰ ਹੈ, ਇਹੋ ਜਿਹੀ ਨਸਲ ਦੇ ਬਾਜ ਤਾਂ ਇੱਧਰ ਮਿਲਦੇ ਹੀ ਨਹੀਂ ਆਪਣੇ ਦੇਸ਼ ਵਿੱਚ, ਇਹ ਤਾਂ ਵਲੈਤ ਦੇਸ਼ ਦੇ ਵਿੱਚ ਕਿਤੇ ਜੰਮਿਆ ਲੱਗਦਾ, ਉਸ ਪਾਸੇ ਕਿਤੇ ਨਿਪਜਿਆ ਲੱਗਦਾ, ਪੈਦਾ ਹੋਇਆ ਲੱਗਦਾ।
ਅਪਰ ਨਾ ਕੋ ਕਿਸ ਕੋ ਅਸ ਬਿਨ ਛਾਓ,
ਇਹੋ ਜਿਹਾ ਬਾਜ ਸੇਵਾਦਾਰ ਵੀ ਲੱਗ ਕੇ ਕਹਿ ਰਹੇ ਨੇ, ਕਹਿੰਦੇ ਮਹਾਰਾਜ ਜੀ ਇਹੋ ਜਿਹਾ ਬਾਜ ਬਾਦਸ਼ਾਹ ਤੋਂ ਬਿਨਾਂ ਨਹੀਂ ਕਿਸੇ ਕੋਲ ਹੋ ਸਕਦਾ, ਇਹ ਬਾਜ ਜ਼ਰੂਰ ਬਾਦਸ਼ਾਹ ਸ਼ਾਹ ਜਹਾਨ ਦਾ ਹੋਵੇਗਾ। ਸਿੱਖਾਂ ਨੇ ਅੰਦਾਜ਼ਾ ਲਾ ਲਿਆ ਪਹਿਲਾਂ ਹੀ ਕਿ ਮਹਾਰਾਜ ਇਹੋ ਜਿਹਾ ਬਾਜ ਤਾਂ ਕਿਸੇ ਬਾਦਸ਼ਾਹ ਦੇ ਕੋਲ ਹੀ ਹੋ ਸਕਦਾ ਹੈ।
ਅਬ ਹਮ ਰੱਖੇ ਦੇ ਤਿਸ
ਨਾਏ, ਮਹਾਰਾਜ ਜੀ ਕਹਿਣ ਲੱਗੇ ਚੰਗਾ ਭਾਈ ਇਹ ਬਾਜ ਹੁਣ ਜਿਹੜਾ ਮਰਜ਼ੀ ਹੋਵੇ, ਪਰ ਇਹਨੂੰ ਹੁਣ ਅਸੀਂ ਆਪਣੇ ਕੋਲ ਰੱਖਾਂਗੇ, ਹੁਣ ਨਹੀਂ ਅਸੀਂ ਇਹ ਮੋੜਨਾ। ਖਾਲਸਾ ਜੀ, ਉਸ ਵੇਲੇ ਸ਼ਿਕਾਰ ਦਾ ਇੱਕ ਨਿਯਮ ਹੁੰਦਾ ਸੀ ਕਿ ਜੇ ਕਿਸੇ ਦੂਸਰੇ ਸ਼ਿਕਾਰੀ ਦਾ ਬਾਜ ਕਿਸੇ ਨੇ ਉਡਾ ਕੇ ਆਪਣੇ ਕੋਲ ਰੱਖ ਲਿਆ, ਉਹ ਫਿਰ ਬਾਜ ਉਸੇ ਦਾ ਹੋ ਜਾਂਦਾ ਸੀ, ਉਹ ਦੂਜਾ ਸ਼ਿਕਾਰੀ ਵਾਪਸ ਨਹੀਂ ਸੀ ਲੈ ਸਕਦਾ, ਇਹ ਨਿਯਮ ਸੀ। ਜਿਵੇਂ ਅੱਜ ਕੱਲ੍ਹ ਕਬੂਤਰਾਂ ਦੀਆਂ ਵੀ ਬਾਜੀਆਂ ਲੱਗਦੀਆਂ ਨੇ ਨਾ, ਵੀ ਦੂਜੇ ਦੇ ਕਬੂਤਰਾਂ ਨੂੰ ਪਕੜ ਕੇ ਜੋ ਕੋਈ ਬਾਜੀ ਵਾਲਾ ਆਪਣੇ ਕੋਲ ਬਿਠਾ ਲੈਂਦਾ ਤੇ ਫਿਰ ਉਹ ਸਾਰੇ ਉਹਦੇ ਹੋ ਜਾਂਦੇ ਨੇ, ਇਸੇ ਤਰ੍ਹਾਂ ਬਾਜਾਂ ਦਾ ਵੀ ਇਹ ਨਿਯਮ ਸੀ ਵੀ ਜੇ ਕਿਸੇ ਦੂਜੇ ਦੇ ਬਾਜ ਨੂੰ ਪਕੜ ਕੇ ਕਿਸੇ ਨੇ ਆਪਣੇ ਕੋਲ ਰੱਖ ਲਿਆ ਤੇ ਫਿਰ ਉਹ ਉਸੇ ਦਾ ਹੋਇਆ ਕਰਦਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਵੀ ਬਾਦਸ਼ਾਹ ਦਾ ਹੋਵੇਗਾ ਬਾਜ, ਇਹ ਤੇ ਕੋਈ ਗੱਲ ਨਹੀਂ, ਪਰ ਹੁਣ ਇਹ ਬਾਜ ਸਾਡੇ ਕੋਲ ਰਹੇਗਾ, ਇਹ ਬਾਜ ਹੁਣ ਸਾਡਾ ਹੈ, ਹੁਣ ਅਸੀਂ ਇਹ ਬਾਜ ਕਿਸੇ ਨੂੰ ਵਾਪਸ ਨਹੀਂ ਮੋੜਨਾ।
ਅਪਰ ਕਨੇ ਰਾਖਤ ਸੋ ਪਾਹੇ,
ਮਹਾਰਾਜ ਜੀ ਕਹਿੰਦੇ ਹੋਰ ਵੀ ਅਸੀਂ ਬਾਜ ਆਪਣੇ ਕੋਲ ਬਹੁਤ ਰੱਖੇ ਹਨ।
ਹਮਰੋ ਬਾਜ ਪ੍ਰਥਮ ਤਿਸ ਲੀਨੋ, ਪੁਨ ਸ਼੍ਰੀ ਨਾਨਕ ਹਮਕੋ ਦੀਨੋ।
ਨਾਲੇ ਬਾਦਸ਼ਾਹ ਸ਼ਾਹ ਜਹਾਨ ਨੇ ਵੀ ਸਾਡੇ ਨਾਲ ਵਧੀਕੀ ਕੀਤੀ ਸੀ, ਬਾਦਸ਼ਾਹ ਨੇ ਵੀ ਸਾਡੇ ਨਾਲ ਵਧੀਕੀ ਕੀਤੀ ਸੀ। ਉਹਨੇ ਵਧੀਕੀ ਕੀਤੀ ਸੀ ਕਿ ਸਾਡਾ ਘੋੜਾ ਖੋਇਆ ਸੀ ਸਾਡੇ ਸਿੱਖ ਕੋਲੋਂ, ਉਹ ਕਥਾ ਆਪ ਜੀ ਨੇ ਪਿੱਛੇ ਸਾਰੀ ਸੁਣੀ ਹੈ। ਮਹਾਰਾਜ ਜੀ ਕਹਿੰਦੇ ਵੀ ਬਾਦਸ਼ਾਹ ਨੇ ਸਾਡੇ ਨਾਲ ਵਧੀਕੀ ਕੀਤੀ ਸੀ, ਉਹਨੇ ਭਾਜੀ ਪਾਈ ਸੀ ਪਹਿਲਾਂ ਕਿ ਜਿਹੜਾ ਸਾਡਾ ਘੋੜਾ ਸੀ ਉਹ ਸਾਡੇ ਸਿੱਖ ਦੇ ਕੋਲੋਂ ਖੋਇਆ ਸੀ, ਤੇ ਉਹਦੇ ਬਦਲੇ ਚ ਗੁਰੂ ਨਾਨਕ ਸਾਹਿਬ ਨੇ ਹੁਣ ਇਹ ਜਿਹੜਾ ਬਾਜ ਹੈ ਸਾਨੂੰ ਦੇ ਦਿੱਤਾ, ਬਾਦਸ਼ਾਹ ਦਾ ਇਹ ਜਿਹੜਾ ਬਾਜ ਹੈ ਉਹਦੇ ਕੋਲੋਂ ਉਡਾ ਕੇ ਲਿਆ ਕੇ ਸਾਨੂੰ ਦੇ ਦਿੱਤਾ ਹੈ।
ਸੋ ਪਲਟੋ ਤਿਸ ਕੇ ਸਿਰ ਰਹਿਓ,
ਕਹਿੰਦੇ ਜਿਹੜਾ ਉਹ ਘੋੜਾ ਸੀ ਸਾਡਾ, ਚਲੋ ਇੱਕ ਵਾਰੀ ਬਾਦਸ਼ਾਹ ਨੇ ਖੋਇਆ ਤਾਂ ਸੀ ਨਾ, ਤੇ ਬਾਦਸ਼ਾਹ ਨੇ ਖੋ ਕੇ ਫਿਰ ਉਹ ਬਾਜ ਘੋੜਾ ਆਪਣੇ ਕੋਲ, ਬਾਜ ਘੋੜੇ ਨੂੰ ਵੀ ਕਹਿੰਦੇ ਨੇ, ਉਹਨੇ ਆਪਣੇ ਕੋਲ ਰੱਖਿਆ ਸੀ, ਉਹ ਤਾਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਤੇ ਉਹ ਘੋੜਾ ਸਾਡੇ ਕੋਲ ਵਾਪਸ ਆ ਗਿਆ, ਚਲੋ ਹੁਣ ਉਹ ਸਾਡੇ ਕੋਲ ਹੀ ਹੈ, ਪਰ ਉਹਦੇ ਸਿਰ ਤੇ ਬਦਲਾ ਰਹਿ ਗਿਆ ਸੀ ਬਾਦਸ਼ਾਹ ਦੇ, ਉਹਦੇ ਸਿਰ ਤੇ ਪਲਟਾ ਰਹਿ ਗਿਆ ਸੀ, ਉਹਨੇ ਭਾਜੀ ਪਾਈ ਸੀ ਸਾਡੇ ਸਿਰ ਤੇ।
ਉਤਰੇ ਅਬੈ ਬਾਜ ਹਮ ਗਏ,
ਬਦਲਾ ਹੁਣ ਉਤਰ ਜਾਏਗਾ, ਕਿਉਂਕਿ ਬਦਲੇ ਦੇ ਵਿੱਚ ਹੁਣ ਅਸੀਂ ਉਹਦਾ ਇਹ ਬਾਜ ਜਿਹੜਾ ਇਹ ਆਪਣੇ ਕੋਲ ਰੱਖ ਲੈਣਾ, ਹੁਣ ਇਹ ਅਸੀਂ ਵਾਪਸ ਨਹੀਂ ਮੋੜਨਾ। ਉਹਨੇ ਸਾਡਾ ਘੋੜਾ ਲਿਆ ਸੀ, ਚਲੋ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸਾਡੇ ਕੋਲ ਵਾਪਸ ਆ ਗਿਆ, ਪਰ ਉਹਦੇ ਸਿਰ ਤੇ ਬਦਲਾ ਤਾਂ ਰਿਹਾ ਸੀ ਨਾ, ਉਹ ਬਦਲਾ ਹੁਣ ਅਸੀਂ ਲੈ ਲੈਣਾ, ਇਹ ਬਾਜ ਉੱਡ ਕੇ ਸਾਡੇ ਕੋਲ ਆ ਗਿਆ, ਇਹ ਅਸੀਂ ਹੁਣ ਬਾਦਸ਼ਾਹ ਨੂੰ ਵਾਪਸ ਨਹੀਂ ਮੋੜਨਾ।
ਇਮ ਦ੍ਰਿੜਤਾ ਕਰ ਸਤਿਗੁਰ ਥਿਰੇ,
ਇਹਨਾਂ ਦ੍ਰਿੜਤਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠ ਗਏ, ਉੱਥੇ ਹੀ ਬੈਠੇ ਰਹੇ।
ਬਾਰ ਬਾਰ ਅਵਲੋਕਨ ਕਰੇ,
ਬਾਰ ਬਾਰ ਉਸ ਬਾਜ ਵੱਲ ਵੇਖਦੇ ਨੇ ਸਤਿਗੁਰੂ। ਬਾਜ ਬੜਾ ਸੁੰਦਰ ਸੀ, ਬੜਾ ਸੁਨੱਖਾ, ਬੜਾ ਕੀਮਤੀ। ਮਹਾਰਾਜ ਸੱਚੇ ਪਾਤਸ਼ਾਹ ਬਾਰ ਬਾਰ ਉਸ ਬਾਜ ਵੱਲ ਵੇਖਦੇ ਹਨ।
ਬਾਰ ਬਾਰ ਬੋ ਕਰੈ ਸਰਾਨ,
ਬਾਰ ਬਾਰ ਮਹਾਰਾਜ ਜੀ ਉਸ ਬਾਜ ਨੂੰ ਸਲਾਉਂਦੇ ਨੇ, ਕਹਿੰਦੇ ਬੜਾ ਸੁੰਦਰ ਹੈ, ਬੜਾ ਕੀਮਤੀ, ਜਦੋਂ ਸ਼ਿਕਾਰ ਖੇਡਦਾ ਹੋਣਾ ਕਮਾਲ ਕਰਦਾ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਉਸ ਬਾਜ ਨੂੰ ਬਾਰ ਬਾਰ ਸਲਾਈ ਜਾਂਦੇ ਨੇ, ਬਾਰ ਬਾਰ ਉਸ ਬਾਜ ਦੀ ਉਪਮਾ ਕਰਦੇ ਨੇ।
ਮਨੋ ਪ੍ਰਤੀਕਤ ਪੁਰਵੀ ਚਾਹਨ,
ਮਾਨੋ ਜਿਵੇਂ ਸਤਿਗੁਰੂ ਜੀ ਪਹਿਲਾਂ ਹੀ ਉਡੀਕ ਰਹੇ ਸੀ ਉਸ ਬਾਜ ਨੂੰ, ਤੇ ਸਤਿਗੁਰਾਂ ਦੀ ਉਹ ਚਾਹਨਾ ਉਸ ਬਾਜ ਦੇ ਆਉਣ ਨਾਲ ਪੂਰੀ ਹੋ ਗਈ ਹੈ। ਸਤਿਗੁਰਾਂ ਦੀ ਇੱਛਾ ਉਸ ਬਾਜ ਦੇ ਆਉਣ ਨਾਲ ਪੂਰੀ ਹੋ ਗਈ ਹੈ, ਮਾਨੋ ਜਿਵੇਂ ਪਹਿਲਾਂ ਹੀ ਉਡੀਕ ਕਰਦੇ ਹੋਣ।
ਮੀਰ ਸ਼ਿਕਾਰ ਸੰਗੇ ਅਸਵਾਰ, ਹਾਇਨ ਤਵਾਏ ਹਿਗਰਤਾ ਧਾਰ।
ਬਾਦਸ਼ਾਹ ਸ਼ਾਹ ਜਹਾਨ ਦਾ ਜਿਹੜਾ ਮੀਰ ਸ਼ਿਕਾਰੀ ਸੀ, ਉਹਦੇ ਨਾਲ ਜਿਹੜੇ ਘੋੜ ਸਵਾਰ ਸਨ, ਉਹ ਬੜੀ ਸ਼ੀਘਰਤਾਈ ਨਾਲ ਆਪਣੇ ਘੋੜੇ ਦੌੜਾ ਕੇ ਬੜੀ ਛੇਤੀ ਨਾਲ ਬਾਜ ਨੂੰ ਲੱਭਦਿਆਂ ਲੱਭਦਿਆਂ ਉਸੇ ਪਾਸੇ ਆ ਨਿਕਲੇ ਨੇ ਜਿੱਥੇ ਸਤਿਗੁਰੂ ਜੀ ਬੈਠੇ ਸਨ।
ਆਏ ਖੋਜਿਤ ਚਮੋ ਨਿਆਰੇ,
ਉਹ ਆਏ ਲੱਭਦਿਆਂ ਲੱਭਦਿਆਂ ਅੱਗੇ ਆ ਕੇ ਉਹਨਾਂ ਨੇ ਸਤਿਗੁਰਾਂ ਦੀਆਂ ਫੌਜਾਂ ਵੇਖੀਆਂ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ, ਮਹਾਰਾਜ ਜੀ ਦੇ ਸਿਪਾਹੀ ਉਤਰੇ ਹੋਏ ਨੇ।
ਬੂਜਿਓ ਉਤਰਿਓ ਕੌਣ ਅਗਾਰੇ,
ਉਹਨਾਂ ਨੇ ਪੁੱਛਿਆ ਸਿਪਾਹੀਆਂ ਨੂੰ, ਕਹਿਣ ਲੱਗੇ ਜੀ ਇੱਥੇ ਕੌਣ ਉਤਰਿਆ ਹੋਇਆ, ਇਹ ਫੌਜ ਕਿਹਦੀ ਹੈ? ਜਿਹੜਾ ਉਹ ਮੀਰ ਸ਼ਿਕਾਰੀ ਸੀ ਬਾਦਸ਼ਾਹ ਸ਼ਾਹ ਜਹਾਨ ਦਾ, ਉਹਨਾਂ ਨੇ ਪੁੱਛਿਆ ਜੀ ਇੱਥੇ ਕੌਣ ਉਤਰਿਆ ਹੋਇਆ, ਇਹ ਕਿਹਦੀ ਫੌਜ ਹੈ?
ਪਟਨ ਬਤਾਏ ਸੱਚ ਪਾਤਸ਼ਾਹ, ਸ਼੍ਰੀ ਹਰਗੋਬਿੰਦ ਦੁਸ਼ਟਨ ਦਾਹੋ।
ਉਹਨਾਂ ਸੂਰਮਿਆਂ ਨੇ, ਸਿਪਾਹੀਆਂ ਨੇ ਅੱਗੋਂ ਦੱਸਿਆ, ਕਹਿਣ ਲੱਗੇ ਜੀ ਸੱਚੇ ਪਾਤਸ਼ਾਹ ਉਤਰੇ ਹੋਏ ਨੇ, ਸੱਚੇ ਪਾਤਸ਼ਾਹ, ਸੱਚ ਪਾਤਸ਼ਾਹ, ਸੱਚੇ ਪਾਤਸ਼ਾਹ ਉਤਰੇ ਹੋਏ ਨੇ, ਜਿਨ੍ਹਾਂ ਦਾ ਨਾਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹੈ, ਔਰ ਜਿਹੜੇ ਦੁਸ਼ਟਾਂ ਦਾ, ਵੈਰੀਆਂ ਦਾ ਨਾਸ਼ ਕਰਨ ਵਾਲੇ ਹਨ।
ਸੁਣ ਕਰ ਜਰੇ ਜਰੇ ਨਾ ਜਾਏ,
ਤੁਰਕ ਸੀ ਜਦੋਂ ਉਹਨਾਂ ਨੇ ਸੁਣਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਉਤਰੇ ਨੇ, ਕਹਿੰਦੇ ਸੁਣ ਕੇ ਸਾੜੀ ਗਏ, ਮਾਨੋ ਜਿਵੇਂ ਅੰਦਰ ਹੀ ਸੜ ਗਏ ਹੁਣ ਉਹਨਾਂ ਦੇ, ਸਤਿਗੁਰਾਂ ਦਾ ਨਾਂ ਸੁਣ ਕੇ ਉਹਨਾਂ ਕੋਲੋਂ ਜਰਿਆ ਨਹੀਂ ਗਿਆ।
ਅਪਰ ਕੌਣ ਪਾਤਸ਼ਾਹ ਕਹਾਏ,
ਇਹ ਕੌਣ ਨੇ ਜਿਹੜੇ ਹੋਰ ਆਪਣੇ ਆਪ ਨੂੰ ਪਾਤਸ਼ਾਹ ਕਹਾਉਂਦੇ ਨੇ? ਸੋਚਣ ਲੱਗੇ ਤੁਰਕ, ਇਹ ਕੌਣ ਹੋ ਸਕਦੇ ਨੇ ਜਿਹੜੇ ਆਪਣੇ ਆਪ ਨੂੰ ਪਾਤਸ਼ਾਹ ਕਹਾਉਂਦੇ ਨੇ? ਪਾਤਸ਼ਾਹ ਤਾਂ ਹਿੰਦੁਸਤਾਨ ਦਾ ਇੱਕੋ ਹੀ ਹੈ, ਸ਼ਾਹਜਹਾਨ। ਇਹ ਕੌਣ ਨੇ ਜਿਹੜੇ ਆਪਣੇ ਆਪ ਨੂੰ ਪਾਤਸ਼ਾਹ ਕਹਾਉਂਦੇ ਨੇ?
ਤੁਰਕ ਮੂਡ ਤਵ ਚੱਲ ਕਰ ਆਏ,
ਇਹਨਾਂ ਦੇ ਮੂਰਖ ਤੁਰਕ ਇਹ ਚੱਲ ਕੇ ਹੰਕਾਰੇ ਬੜੇ ਹੋਏ ਸੀ ਵੀ ਅਸੀਂ ਬਾਦਸ਼ਾਹ ਸ਼ਾਹਜਹਾਨ ਦੇ ਮੀਰ ਸ਼ਿਕਾਰੀ ਆ। ਬੜਾ ਉੱਚਾ ਰੁਤਬਾ ਹੁੰਦਾ ਮੀਰ ਸ਼ਿਕਾਰੀ ਦਾ ਵੀ, ਕਹਿੰਦੇ ਬੜੇ ਆਪਣੇ ਆਪ ਨੂੰ ਖੁਸ਼ ਹੋਏ, ਹੰਕਾਰੇ ਹੋਏ, ਇਹ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਵੱਲ ਆਏ।
ਦਿਲ ਬਿਲੰਦ ਗੁਰੂ ਦਰਸਾਏ,
ਆਏ ਆ ਕੇ ਅੱਗੇ ਬੜੀ ਉੱਚੀ ਲੰਮੀ ਡੀਲ। ਗੁਰੂ ਹਰਗੋਬਿੰਦ ਸਾਹਿਬ ਦਾ ਸਰੀਰ ਬੜਾ ਬਲਵਾਨ, ਉੱਚੀ ਲੰਮੀ ਕੱਦ ਕਾਠੀ ਮਹਾਰਾਜ ਜੀ ਦੇ ਸਰੀਰ ਦੀ ਇਹਨਾਂ ਨੇ ਵੇਖੀ।
ਬਾਦਸ਼ਾਹ ਕੋ ਹੱਥ ਬਿਠਾਇਓ,
ਜਿਹੜਾ ਉਹ ਬਾਦਸ਼ਾਹ ਦਾ ਬਾਜ ਸੀ ਨਾ, ਉਹ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥ ਤੇ ਬਿਠਾਇਆ ਹੋਇਆ ਸੀ। ਜਦੋਂ ਇਹ ਆਏ ਨਾ ਮੀਰ ਸ਼ਿਕਾਰੀ, ਤੇ ਬਾਦਸ਼ਾਹ ਦੇ ਘੋੜ ਸਵਾਰ ਆਏ, ਸਿਪਾਹੀ ਆਏ, ਉਦੋਂ ਉਹ ਬਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਹੱਥ ਦੇ ਉੱਤੇ ਬਿਠਾਇਆ ਹੋਇਆ ਸੀ।
ਤੁਰਕਨ ਦੇਖਤ ਬਾਕ ਅਲਾਇਓ,
ਇਹਨਾਂ ਤੁਰਕਾਂ ਨੇ ਵੇਖਿਆ ਵੀ ਇਹ ਬਾਜ ਤਾਂ ਬਾਦਸ਼ਾਹ ਦਾ, ਇਹ ਹੁਣੇ ਉੱਡ ਉੱਡ ਕੇ ਸਾਡੇ ਸਾਹਮਣੇ ਆਇਆ। ਉਹਨਾਂ ਨੇ ਵੇਖਿਆ ਤੇ ਵੇਖ ਕੇ ਤੁਰਕ ਬੋਲੇ,
ਇਹ ਤੋ ਆਇਓ ਬਾਜ ਹਮਾਰੋ, ਤੁਮ ਗੈਲੀਨ ਹੱਥ ਜਿਸ ਧਾਰੋ।
ਬੋਲੇ ਤੁਰਕ, ਕਹਿਣ ਲੱਗੇ ਜੀ ਇਹ ਤਾਂ ਸਾਡਾ ਬਾਜ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ, ਕੋਈ ਆ ਕੇ ਨਮਸਕਾਰ ਨਹੀਂ ਕੀਤੀ, ਕੋਈ ਮੱਥਾ ਨਹੀਂ ਟੇਕਿਆ, ਹੰਕਾਰ ਦੇ ਨਾਲ ਆ ਕੇ ਬੋਲੇ, ਕਹਿੰਦੇ ਜੀ ਇਹ ਤਾਂ ਸਾਡਾ ਬਾਜ ਹੈ ਜਿਹੜਾ ਤੁਸੀਂ ਫੜ ਕੇ ਆਪਣੇ ਹੱਥ ਤੇ ਧਾਰਨ ਕੀਤਾ ਹੋਇਆ।
ਮੀਰ ਸ਼ਿਕਾਰਨ ਤੇ ਸੁਣ ਕਹੇ,
ਜਦੋਂ ਮੀਰ ਸ਼ਿਕਾਰੀ ਨੇ ਇਹ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹੀ, ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ,
ਕੋ ਤੁਮ ਬਾਦ ਕੌਣ ਕੋ ਅਹੇ।
ਮਹਾਰਾਜ ਜੀ ਪੁੱਛਣ ਲੱਗੇ, ਬਈ ਤੂੰ ਕੌਣ ਹੈ, ਕਿੱਥੋਂ ਆਇਆ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਨੇ ਕਿਹਾ ਨਾ ਜੀ ਇਹ ਤਾਂ ਬਾਜ ਸਾਡਾ, ਮਹਾਰਾਜ ਜੀ ਕਹਿੰਦੇ ਕੌਣ ਹੈ ਤੂੰ ਤੇ ਕਿਹੜੇ ਬਾਜ ਦੀ ਗੱਲ ਕਰਦਾ, ਕਿਹੜੇ ਬਾਜ ਨੂੰ ਕਹਿੰਦਾ ਤੂੰ ਸਾਡਾ ਹੈ?
ਹਮ ਕਿਸ ਟਿਗ ਤੇ ਲੈ ਬੇ ਨੈਂਗ।
ਅਸੀਂ ਕਿਸੇ ਕੋਲੋਂ ਲੈਣ ਗਏ ਸੀ ਬਾਜ। ਗੁਰੂ ਹਰਗੋਬਿੰਦ ਸਾਹਿਬ ਜੀ ਜਵਾਬ ਦਿੰਦੇ, ਕਹਿੰਦੇ ਅਸੀਂ ਲੈਣ ਗਏ ਸੀ ਤੁਹਾਡੇ ਕੋਲੋਂ, ਤੁਸੀਂ ਕਹਿੰਦੇ ਹੋ ਸਾਡਾ ਹੈ, ਦੱਸੋ ਵੀ ਅਸੀਂ ਕਿਹੜਾ ਕਿਸੇ ਕੋਲੋਂ ਲੈਣ ਗਏ ਸੀ?
ਬੈਠੇ ਹਾਂ ਉਡਤ ਗੈਲੇ।
ਅਸੀਂ ਤਾਂ ਇੱਥੇ ਬੈਠੇ ਸੀ, ਉੱਡਦਾ ਆਇਆ ਤੇ ਅਸੀਂ ਫੜ ਲਿਆ। ਹੁਣ ਉੱਡਦੀ ਆਉਂਦੀ ਚੀਜ਼ ਜੇ ਕੋਈ ਫੜ ਲਵੇ ਤੇ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਇਹ ਜਿਹੜਾ ਪਿੱਛੇ ਕੋਈ ਆ ਰਿਹਾ ਉਹਦੀ ਹੈ, ਜਿਹਨੇ ਫੜ ਲਈਏ ਤਾਂ ਉਸੇ ਦੀ ਹੁੰਦੀ ਹੈ। ਇਹੀ ਨਿਯਮ ਹੈ, ਇਹੀ ਸੰਸਾਰ ਦੀ ਰੀਤ ਚੱਲਦੀ ਆ ਰਹੀ ਹੈ।
ਤੁਮਰੇ ਹੱਥਨ ਤੇ ਨੈ ਛੀਨਾ।
ਅਸੀਂ ਤੁਹਾਡੇ ਹੱਥੋਂ ਥੋੜੀ ਖੋਇਆ, ਇਹ ਤਾਂ ਉੱਡਦਾ ਹੋਇਆ ਅਸੀਂ ਫੜਿਆ, ਉੱਡਦਾ ਹੋਇਆ ਆਇਆ ਸਾਡੇ ਸੇਵਾਦਾਰਾਂ ਨੇ ਸਿੱਖਾਂ ਨੇ ਪਕੜ ਲਿਆ, ਅਸੀਂ ਤੁਹਾਡੇ ਹੱਥੋਂ ਨੀ ਖੋਇਆ।
ਅੰਗ ਬਾਜ ਕੇ ਕੋ ਨੈ ਛੀਨਤੀ ਨਾ।
ਨਾ ਹੀ ਅਸੀਂ ਬਾਗ ਦੇ ਨਾਲ ਕਿਸੇ ਨੂੰ ਵੇਖਿਆ ਵੀ ਕੋਈ ਇਹਦੇ ਨਾਲ ਆਉਂਦਾ ਹੋਵੇ, ਜਾਂ ਪਿੱਛੇ ਪਿੱਛੇ ਵੀ ਬਾਜ ਦੇ ਅਸੀਂ ਕਿਸੇ ਨੂੰ ਆਉਂਦਾ ਨੀ ਵੇਖਿਆ।
ਪਰਮਤ ਪਰਮਤ ਕਿਤ ਤੇ ਆਇਓ, ਬੜੇ ਯਤਨ ਤੇ ਅਬ ਪਕੜਾਇਓ।
ਇਹ ਬਾਜ ਭਰਮ ਦਾ ਪਤਾ ਨੀ ਕਿਧਰੋਂ ਕਿਧਰੋਂ ਚੱਲ ਕੇ ਆਇਆ, ਤੇ ਅਸੀਂ ਸਾਡੇ ਸੇਵਾਦਾਰਾਂ ਨੇ ਮਿਹਨਤ ਕਰਕੇ ਬੜਾ ਬਲ ਲਾ ਕੇ ਤਾਣ ਲਾ ਕੇ ਇਸ ਬਾਜ ਨੂੰ ਹੁਣ ਪਕੜ ਲਿਆ ਹੈ।
ਮੀਰ ਸ਼ਿਕਾਰ ਨੇ ਉਰੇ ਅਹੰਕਾਰ।
ਜਿਹੜਾ ਮੀਰ ਸ਼ਿਕਾਰੀ ਸੀ ਬੜਾ ਹੰਕਾਰੀ ਸੀ, ਮੈਂ ਬਾਦਸ਼ਾਹ ਦਾ ਮੀਰ ਸ਼ਿਕਾਰ ਸ਼ਿਕਾਰੀ ਹਾਂ। ਖਾਲਸਾ ਜੀ ਇੱਕ ਤਾਂ ਨਿਯਮ ਸੀ ਵੀ ਬਾਜ ਵਾਪਸ ਨਹੀਂ ਦਿੱਤਾ, ਜਿਹਨੇ ਪਕੜ ਲੈਂਦਾ ਸੀ ਉਹ ਵਾਪਸ ਨਹੀਂ ਦਿੰਦਾ। ਦੂਜਾ ਇਹਨਾਂ ਦਾ ਮੰਗਣ ਦਾ ਤਰੀਕਾ ਗਲਤ ਸੀ, ਜਾਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਮਹਾਰਾਜ ਜੀ ਦੇ ਦਿੰਦੇ, ਬਾਜ ਦੀ ਕੀ ਗੱਲ ਸੀ? ਪਰ ਇਹਨਾਂ ਨੇ ਆਪਣੀ ਹਉਮੈ ਵਿਖਾਈ ਕਿ ਅਸੀਂ ਬੜੇ ਸੂਰਮੇ ਆ, ਤੇ ਆਪਣੀ ਹੈਂਕੜ ਵਿਖਾ ਕੇ ਮੀਰ ਸ਼ਿਕਾਰੀ ਹਾਂ ਮੈਂ ਬਾਦਸ਼ਾਹ ਦਾ, ਏਦਾਂ ਦਾ ਇਹ ਹੰਕਾਰ ਕਰਕੇ ਉਸ ਵਕਤ
ਸੁਣ ਗੁਰ ਤੇ ਬੋਲੇ ਰਿਸਤਾਰ।
ਸਤਿਗੁਰਾਂ ਦਾ ਬਚਨ ਸੁਣ ਕੇ ਨਾ ਇਹ ਮੀਰ ਸ਼ਿਕਾਰੀ ਬੜੇ ਗੁੱਸੇ ਚ ਆ ਕੇ, ਹੰਕਾਰ ਦੇ ਵਿੱਚ ਗੁੱਸੇ ਚ ਆ ਕੇ ਬੋਲਿਆ,
ਸ਼ਾਹ ਜਾ ਸਭ ਆਲਮ ਸ਼ਾਓ ਜਿਸ ਕੋ ਮਾਂ ਤੇਜ ਜਗ ਮਾਓ।
ਬੋਲਿਆ ਇਹ ਮੀਰ ਸ਼ਿਕਾਰੀ, ਕਹਿਣ ਲੱਗਾ ਜੀ ਸ਼ਾਹ ਜਹਾਨ ਬਾਦਸ਼ਾਹ ਜਿਹੜਾ ਸਾਰੇ ਦੇਸ਼ ਦਾ ਬਾਦਸ਼ਾਹ ਹੈ, ਸਾਰੇ ਦੇਸ਼ ਦਾ ਸ਼ਾਹ ਹੈ, ਜਿਹਦਾ ਤੇਜ ਸਾਰੇ ਜਗਤ ਦੇ ਵਿੱਚ ਵਰਤ ਰਿਹਾ, ਜਿਹਦਾ ਜ਼ਾਹੋ ਜ਼ਲਾਲ ਸਾਰੇ ਹਿੰਦੁਸਤਾਨ ਦੇ ਵਿੱਚ ਵਰਤ ਰਿਹਾ ਹੈ,
ਇਸ ਅੱਗੇ ਸਭ ਦੇਸ਼ ਨਿਰਪਾਲਾ,
ਜਿਹਦੇ ਅੱਗੇ ਸਾਰੇ ਦੇਸ਼ ਝੁਕਦੇ ਨੇ, ਜਿਹਦੇ ਅੱਗੇ ਸਾਰੇ ਰਾਜੇ ਝੁਕ ਕੇ ਨਮਸਕਾਰਾਂ ਕਰਦੇ ਨੇ,
ਝੁਕ ਸਦਾ ਗਨ ਤ੍ਰਸਤ ਬਿਸਾਲਾ,
ਉਹਦੇ ਕੋਲੋਂ ਝੁਕਦੇ ਨੇ ਉਹਦਾ ਡਰ ਮੰਨ ਕੇ ਕਿ ਬਾਦਸ਼ਾਹ ਹੈ ਪਤਾ ਨੀ ਕੀ ਕਰਦੇ, ਬਾਦਸ਼ਾਹ ਦਾ ਭੈ ਮੰਨ ਕੇ ਵੱਡੇ ਵੱਡੇ ਦੇਸ਼ਾਂ ਦੇ ਰਾਜੇ ਉਹ ਬਾਦਸ਼ਾਹ ਦੇ ਅੱਗੇ ਝੁਕਦੇ ਨੇ, ਉਹਨੂੰ ਨਮਸਕਾਰਾਂ ਕਰਦੇ ਨੇ।
ਨੈ ਆਵਾਸ ਕਿਤੋਂ ਥਲ ਛੋੜਾ।
ਬਾਦਸ਼ਾਹ ਨੇ ਕੋਈ ਜਗ੍ਹਾ ਆਕੀ ਨਹੀਂ ਛੱਡੀ, ਉਹਨੇ ਸਾਰੇ ਭਾਰਤ ਖੰਡ ਨੂੰ ਜਿੱਤਿਆ ਹੋਇਆ, ਤੇ ਸਾਰੇ ਭਾਰਤ ਖੰਡ ਦੇ ਵਿੱਚ ਉਹਨੇ ਕੋਈ ਜਗ੍ਹਾ ਆਕੀ ਜਾਂ ਬਾਗੀ ਨਹੀਂ ਛੱਡੀ।
ਸਭਿਆਂ ਪਰ ਕਰ ਆਪਣੋ ਜੋਰਾ।
ਸਾਰਿਆਂ ਦੇ ਉੱਤੇ ਆਪਣਾ ਜ਼ੋਰ ਅਜਮਾਇਆ ਹੋਇਆ, ਸਾਰਿਆਂ ਦੇ ਉੱਤੇ ਉਹਨੇ ਆਪਣਾ ਜ਼ੋਰ ਕਰ ਲਿਆ ਹੋਇਆ।
ਜਿਸ ਕੋ ਤੁਮ ਜਾਣਤ ਕਹਿ ਨਾਏ।
ਉਸ ਬਾਦਸ਼ਾਹ ਨੂੰ ਜਾਣਦੇ ਹੋ ਕਿ ਨਹੀਂ ਜਾਣਦੇ ਗੁਰੂ ਜੀ ਤੁਸੀਂ? ਮੀਰ ਸ਼ਿਕਾਰੀ ਨਾ ਬੜੇ ਗੁੱਸੇ ਚ ਬੋਲ ਰਿਹਾ, ਕਹਿੰਦਾ ਜੀ ਉਸ ਬਾਦਸ਼ਾਹ ਨੂੰ ਜਾਣਦੇ ਹੋ? ਉਹਦਾ ਨਾਂ ਸੁਣਿਆ ਨਾ ਕਿਤੇ ਕਿ ਨਹੀਂ ਸੁਣਿਆ ਕਿ ਨਹੀਂ ਜਾਣਦੇ?
ਹਮ ਚਾਕਰ ਹੈ ਤਿਸ ਕੇ ਪਾਏ।
ਅਸੀਂ ਉਸ ਬਾਦਸ਼ਾਹ ਦੇ ਚਾਕਰ ਹਾਂ, ਅਸੀਂ ਉਸ ਬਾਦਸ਼ਾਹ ਦੇ ਮੀਰ ਸ਼ਿਕਾਰੀ ਹਾਂ।
ਖੇਲ ਤੇ ਤੇ ਅਖੇਰ ਕੋ ਸੋ ਆਵਾ।
ਬਾਦਸ਼ਾਹ ਸਾਡੇ ਨਾਲ ਹੀ ਸੀ, ਉਹ ਵਾਪਸ ਮੁੜ ਕੇ ਲਾਹੌਰ ਗਿਆ ਤੇ ਸਾਨੂੰ ਇੱਧਰ ਭੇਜਿਆ, ਉਹ ਇੱਧਰ ਸ਼ਿਕਾਰ ਖੇਡਣ ਵਾਸਤੇ ਆਇਆ ਹੋਇਆ ਸੀ।
ਪਰ ਤ੍ਰਿਪਤੀ ਉਹ ਬਾਜ ਚਲਾਵਾ।
ਉਹਨੇ ਇਸ ਸੁਰਖਾਬ ਪੰਛੀ ਦੇ ਉੱਤੇ ਰੱਜਿਆ ਹੋਇਆ ਬਾਜ ਚਲਾ ਦਿੱਤਾ, ਇਹ ਬਾਜ ਰੱਜਿਆ ਹੋਇਆ ਸੀ, ਇਹਨੇ ਸ਼ਿਕਾਰ ਨਹੀਂ ਕੀਤਾ ਉਹਦਾ, ਇਸ ਰੱਜੇ ਹੋਏ ਬਾਜ ਨੂੰ ਉਸ ਪੰਛੀ ਸੁਰਖਾਬ ਦੇ ਉੱਤੇ ਚਲਾ ਦਿੱਤਾ।
ਕਰੀ ਨਚੋਟੀ ਤੈ ਚਲ ਆਇਓ।
ਔਰ ਉਸ ਬਾਜ ਨੇ ਉੱਡ ਕੇ ਬਾਦਸ਼ਾਹ ਦੇ ਹੱਥੋਂ ਉਹਦੇ ਤੇ ਚੋਟ ਨਹੀਂ ਕੀਤੀ ਪੰਛੀ ਤੇ ਉੱਡ ਕੇ ਇੱਧਰ ਤੁਹਾਡੇ ਕੋਲ ਚੱਲ ਕੇ ਆ
ਗਿਆ। ਕੋ ਨਹੀਂ ਦਿਖਾਇਓ,
ਜਦੋਂ ਬਾਦਸ਼ਾਹ ਨੂੰ ਆਪਣਾ ਬਾਜ ਨਹੀਂ ਨਜ਼ਰ ਆਇਆ, ਵਾਪਸ ਮੁੜਦਾ ਨਹੀਂ ਦਿਸਿਆ।
ਪੁਰ ਕੋ ਗਮਨਿਓ ਸਹਸਾਏ,
ਬਾਦਸ਼ਾਹ ਸਾਨੂੰ ਇਸ ਪਾਸੇ ਛੱਡ ਕੇ ਆਪ ਲਾਹੌਰ ਨੂੰ ਚਲਾ ਗਿਆ। ਬੜੀ ਛੇਤੀ ਨਾਲ ਉਹਨੇ ਲਾਹੌਰ ਨੂੰ ਚਾਲੇ ਪਾ ਦਿੱਤੇ ਨੇ।
ਆਏ ਦੇਖਤ ਪਿਛਵਾਏ,
ਅਸੀਂ ਇਸ ਬਾਜ ਨੂੰ ਵੇਖਦਿਆਂ ਵੇਖਦਿਆਂ ਇਹਦੇ ਪਿੱਛੇ ਪਿੱਛੇ ਚੱਲ ਕੇ ਇੱਥੇ ਤੱਕ ਆਏ ਹਾਂ।
ਤੁਮਨੇ ਆਗੇ ਹੀ ਗੈਲੀਨੋ,
ਸਾਡੇ ਫੜਨ ਤੋਂ ਪਹਿਲਾਂ ਇਹ ਬਾਜ ਤੁਸੀਂ ਫੜ ਲਿਆ, ਸਾਡੇ ਫੜਨ ਤੋਂ ਪਹਿਲਾਂ ਹੀ ਇਹ ਬਾਜ ਫੜ ਕੇ ਪਹਿਲਾਂ ਹੀ ਤੁਸੀਂ ਆਪਣੇ ਕੋਲ ਰੱਖ ਲਿਆ।
ਬਿਠਾਏ ਆਪ ਨੂੰ ਕਿਨੋ,
ਇਹ ਬਾਜ ਨੂੰ ਤੁਸੀਂ ਆਪਣੇ ਹੱਥ ਤੇ ਬਿਠਾ ਕੇ ਆਪਣਾ ਬਣਾ ਲਿਆ। ਇਹ ਤਾਂ ਬਾਦਸ਼ਾਹ ਦਾ ਬਾਜ ਹੈ, ਇਹਨੂੰ ਤੁਸੀਂ ਆਪਣੇ ਹੱਥ ਤੇ ਬਿਠਾ ਕੇ ਆਪਣਾ ਬਣਾ ਲਿਆ।
ਦਿਓ ਤੂਰਨ ਨਾ ਕਰੋ ਬਿਗਾਰੇ, ਸੁਨੈ ਸ਼ਾਹ ਬੋਰਿਸ ਕੋ ਧਾਰੇ।
ਗੁਰੂ ਜੀ ਇਹ ਬਾਜ ਮੋੜ ਦਿਓ, ਜਿੰਨੀ ਛੇਤੀ ਹੋ ਸਕਦਾ ਮੋੜ ਦਿਓ, ਕਿਉਂਕਿ ਜੇ ਬਾਦਸ਼ਾਹ ਨੂੰ ਇਹ ਕਿਤੇ ਖਬਰ ਮਿਲ ਗਈ ਨਾ ਕਿ ਤੁਸੀਂ ਉਹਦਾ ਬਾਜ ਦੇਣੋਂ ਇਨਕਾਰ ਕੀਤਾ, ਤੇ ਫਿਰ ਬਾਦਸ਼ਾਹ ਬੜਾ ਗੁੱਸਾ ਕਰੇਗਾ, ਬਾਦਸ਼ਾਹ ਬੜਾ ਰੋਸ ਕਰੇਗਾ ਤੁਹਾਡੇ ਤੇ।
ਪੁੰਨ ਗੁਰ ਕਹਿਓ ਸ਼ਾ ਕੋ ਜਾਨੈ, ਤੂੰ ਤਿਸ ਚਾਕਰ ਸੋ ਵੀ ਪਛਾਣੈ।
ਮਹਾਰਾਜ ਜੀ ਨੂੰ ਇਹਨੇ ਕਿਹਾ ਸੀ, ਕਹਿੰਦਾ ਬਾਦਸ਼ਾਹ ਸ਼ਾਹਜਹਾਨ ਨੂੰ ਜਾਣਦੇ ਹੋ ਕਿ ਨਹੀਂ ਜਾਣਦੇ? ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ, ਹਾਂ ਜਾਣਦੇ ਆ, ਤੇਰੇ ਬਾਦਸ਼ਾਹ ਨੂੰ ਵੀ ਜਾਣਦੇ ਆ ਤੇ ਤੈਨੂੰ ਵੀ ਜਾਣਦੇ ਆ ਜਿਹਦਾ ਤੂੰ ਚਾਕਰ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ, ਨਿਡਾਰ ਨਿਰਭਉ ਨਿਰਖੌਫ, ਜਿਹਨਾਂ ਨੂੰ ਕੋਈ ਭੈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਤੈਨੂੰ ਵੀ ਜਾਣਦੇ ਆ ਜਿਹਦਾ ਤੂੰ ਚਾਕਰ ਹੈ, ਉਸ ਬਾਦਸ਼ਾਹ ਨੂੰ ਵੀ ਅਸੀਂ ਜਾਣਦੇ ਹਾਂ।
ਹਮੈ ਬਾਦ ਕਾਨਨ ਤੇ ਪਾਵਾ, ਨਹੀਂ ਚਲੈ ਅਬ ਤੁਮਰੋ ਦਾਵਾ।
ਅਸੀਂ ਇਹ ਬਾਜ ਜੰਗਲ ਚੋਂ ਲਿਆ, ਇਹ ਜਿਹੜਾ ਬਾਜ ਹੈ ਅਸੀਂ ਇਹ ਜੰਗਲ ਚੋਂ ਪ੍ਰਾਪਤ ਕੀਤਾ, ਇਹਦੇ ਤੇ ਹੁਣ ਤੁਹਾਡਾ ਦਾਵਾ ਨਹੀਂ ਚੱਲਣਾ, ਇਹਦੇ ਤੇ ਹੁਣ ਤੁਹਾਡਾ ਹੱਕ ਨਹੀਂ ਚੱਲਣਾ, ਕਿਉਂਕਿ ਇਹ ਸਾਨੂੰ ਜੰਗਲ ਚੋਂ ਮਿਲਿਆ ਹੈ।
ਡਰਤ ਸ਼ਾਹ ਤੇ ਦੇ ਅਮਨਾਏ,
ਬਾਦਸ਼ਾਹ ਕੋਲੋਂ ਡਰ ਕੇ ਤਾਂ ਅਸੀਂ ਇਹ ਬਾਜ ਥੋੜੀ ਤੈਨੂੰ ਦੇ ਦਿਆਂਗੇ। ਵੀ ਜੇ ਬਾਦਸ਼ਾਹ ਤੇ ਇਹਦਾ ਮਤਲਬ ਇਹ ਥੋੜੀ ਆ ਵੀ ਉਹਦੇ ਕੋਲੋਂ ਡਰ ਜਾਂਗੇ ਅਸੀਂ, ਤੇ ਉਹਦੇ ਕੋਲੋਂ ਡਰ ਕੇ ਅਸੀਂ ਤੈਨੂੰ ਇਹ ਬਾਜ ਦੇ ਦਈਏ, ਇਹ ਨਹੀਂ ਹੋ ਸਕਦਾ।
ਗਯੋ ਯਤਨ ਤੇ ਰਾਖੇ ਪਾਏ,
ਅਸੀਂ ਆਪਣੇ ਯਤਨ ਦੇ ਨਾਲ ਇਹਨੂੰ ਫੜਿਆ ਹੈ, ਤੇ ਯਤਨ ਦੇ ਨਾਲ ਫੜਿਆ ਤੇ ਇਹਨੂੰ ਰੱਖਾਂਗੇ ਵੀ ਆਪਣੇ ਕੋਲ।
ਜਾਏ ਪੁਕਾਰੋ ਤਾਏ ਅਗਾਰੇ,
ਜਾਓ ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰੋ ਆਪਣੇ ਕੋਲ, ਜੋ ਕਹਿਣਾ ਸਾਡੇ ਬਾਰੇ ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰੋ।
ਜਿਸ ਕੋ ਬਖਤ ਜ਼ੋਰ ਤੁਮ ਭਾਰੇ,
ਜਿਹੜਾ ਤੁਸੀਂ ਆਪਣਾ ਜ਼ੋਰ ਸੁਣਾਉਂਦੇ ਹੋ ਨਾ, ਜਿਹੜੇ ਬਾਦਸ਼ਾਹ ਦੀ ਤਾਕਤ ਸੁਣਾਉਂਦੇ ਹੋ, ਤਾਣ ਸੁਣਾਉਂਦੇ ਹੋ, ਜਾ ਉਸ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰੋ।
ਤੁਰਕ ਸਹੋਰ ਕੁਪੇ ਕੈ ਬੈਨਾ,
ਮਹਾਰਾਜ ਜੀ ਦੇ ਬਚਨ ਸੁਣੇ ਨਾ, ਤੇ ਜਿਹੜੇ ਉਹ ਤੁਰਕ ਸਵਾਰ ਸੀ, ਘੋੜ ਸਵਾਰ ਸਿਪਾਹੀ, ਉਹ ਗੁੱਸੇ ਚ ਆ ਗਏ। ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਜਿਹੜੇ ਸਿਪਾਹੀ ਸੀ ਤੁਰਕ ਚੜ ਕੇ ਆਏ ਹੋਏ ਮੀਰ ਸ਼ਿਕਾਰੀ ਦੇ ਨਾਲ, ਉਹ ਗੁੱਸੇ ਵਿੱਚ ਆ ਗਏ।
ਪਾਤਸ਼ਾਹ ਕੋ ਤੁਮ ਡਰ ਹੈ ਨਾ,
ਗੁੱਸੇ ਚ ਆ ਕੇ ਬੋਲੇ, ਕਹਿੰਦੇ ਬਾਦਸ਼ਾਹ ਦਾ ਡਰ ਨੀ ਤੁਹਾਨੂੰ? ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਉਹ ਘੋੜ ਸਵਾਰ, ਕਹਿੰਦੇ ਬਾਦਸ਼ਾਹ ਦਾ ਤੁਹਾਨੂੰ ਡਰ ਨਹੀਂ ਹੈ, ਤੁਹਾਨੂੰ ਭੈ ਨਹੀਂ ਹੈ।
ਤਰੈਤ ਨਾਮਨ ਕੇ ਤੇ ਬਾਸਾ, ਕਿਉਂ ਸਾਚੋ ਪਿਕ ਚੈ ਤਮਾਸ਼ਾ।
ਬਾਦਸ਼ਾਹ ਦੀਆਂ ਜੜਾਂ ਥੱਲੇ ਤੁਹਾਡਾ ਵਸ ਹੈ। ਬਾਦਸ਼ਾਹ ਦੀਆਂ ਜੜਾਂ ਕਿੰਨੀ ਕੁ ਦੂਰ ਆ ਲਾਹੌਰ ਤੇ, ਕਿੰਨੀ ਕੁ ਦੂਰ ਆ ਜਿੱਥੇ ਤੁਸੀਂ ਬੈਠੇ ਹੋ? ਬਾਦਸ਼ਾਹ ਦੀਆਂ ਜੜਾਂ ਵਿੱਚ ਤੁਹਾਡਾ ਵਸ ਆ, ਤੇ ਤੁਹਾਨੂੰ ਮਾੜਾ ਮੋਟਾ ਵੀ ਭੈ ਨਹੀਂ ਲੱਗਦਾ ਹੈ। ਤੁਸੀਂ ਹੁਣ ਸਾਚੀ ਤਮਾਸ਼ਾ ਵੇਖਣਾ ਚਾਹੁੰਦੇ ਹੋ, ਲੱਗਦਾ ਹੁਣ ਤੁਸੀਂ ਤਮਾਸ਼ਾ ਵੇਖਣਾ ਹੀ ਚਾਹੁੰਦੇ ਹੋ।
ਭੰਗ ਖਾਏ ਬੋਲਤ ਬਿਨ ਜਾਣੇ,
ਇਦਾਂ ਲੱਗਦਾ ਜਿਵੇਂ ਤੁਸੀਂ ਭੰਗ ਖਾਧੀ ਹੋਈ ਹੈ, ਭੰਗ ਖਾ ਕੇ ਬਿਨਾਂ ਜਾਣਿਆ ਬੋਲੀ ਜਾ ਰਹੇ ਹੋ।
ਤਿਮ ਸੁਭਾਉ ਰਾਵਰ ਕੋ ਜਾਣੈ,
ਉਹਨਾਂ ਦਾ ਸੁਭਾਅ ਲੱਗਦਾ ਜਿਵੇਂ ਬੜੀ ਗਾੜੀ ਭੰਗ ਤੁਸੀਂ ਘੋਟ ਕੇ ਪੀਤੀ ਹੋਵੇ।
ਜਮੂ ਹਜ਼ਾਰੋਂ ਜਿਨ ਕੇ ਪਾਤ,
ਡਰ ਨਹੀਂ, ਹਜ਼ਾਰਾਂ ਦੀ ਗਿਣਤੀ ਚ ਫੌਜ ਹੈ ਬਾਦਸ਼ਾਹ ਦੇ ਨਾਲ, ਹਜ਼ਾਰਾਂ ਦੀ ਗਿਣਤੀ ਦੇ ਸਿਪਾਹੀ ਨੇ ਬਾਦਸ਼ਾਹ ਦੇ ਕੋਲ।
ਸੋ ਕਰ ਜੋਰਤ ਧਰ ਉਰਤ ਰਾਤ,
ਸਾਰੇ ਹੱਥ ਜੋੜ ਕੇ ਤਰਾਸ ਰੱਖਦੇ ਨੇ, ਉਹ ਸਾਰੇ ਬਾਦਸ਼ਾਹ ਦਾ ਭੈ ਮੰਨਦੇ ਨੇ, ਸਾਰੇ ਡਰ ਮੰਨਦੇ ਨੇ।
ਕਹੋ ਲਾਂਦੇਤ ਸ਼ਾਕੋਬਾਲ ਬੱਚੋ ਕਹਾ ਕਿਤ ਜਾਵੋ ਬਾਜ।
ਅਸੀਂ ਕਹਿੰਦੇ ਹਾਂ ਤੇ ਤੁਸੀਂ ਬਾਦਸ਼ਾਹ ਦਾ ਬਾਜ ਨਹੀਂ ਦੇ ਰਹੇ, ਇਹ ਦੱਸੋ ਵੀ ਤੁਸੀਂ ਉਹਦੇ ਤੋਂ ਭੱਜ ਕੇ ਜਾਓਗੇ ਕਿੱਥੇ। ਸਾਰਾ ਭਾਰਤ ਖੰਡ ਉਹਦਾ ਹੁਕਮ ਮੰਨਦਾ, ਸਾਰੇ ਉਹਦੇ ਕੋਲੋਂ ਡਰਦੇ ਨੇ, ਤੇ ਤੁਸੀਂ ਉਹਦੇ ਕੋਲੋਂ ਭੱਜ ਕੇ ਜਾਓਗੇ ਕਿਸ ਪਾਸੇ?
ਆਏ ਸੈਨ ਜਬ ਕਲ ਹੈ ਦੂਰ,
ਬਾਦਸ਼ਾਹ ਦੀ ਫੌਜ ਆਏਗੀ, ਆ ਕੇ ਆਪਣਾ ਜ਼ੋਰ ਵਿਖਾਏਗੀ। ਬਾਦਸ਼ਾਹ ਦੀ ਸੈਨਾ ਦਾ ਜਦੋਂ ਜ਼ੋਰ ਵੇਖੋਗੇ,
ਲੜੈ ਕੌਣ ਤਬ ਤੁਮਰੀ ਔਰ,
ਕੌਣ ਲੜੇਗਾ ਤੁਹਾਡੇ ਵੱਲੋਂ? ਬਾਦਸ਼ਾਹ ਦੀ ਸੈਨਾ ਨਾਲ, ਬਾਦਸ਼ਾਹ ਦੀ ਫੌਜ ਨਾਲ ਕੌਣ ਲੜੇਗਾ ਤੁਹਾਡੇ ਵਿੱਚੋਂ?
ਸੈਤ ਬਾਜ ਕੇ ਗੈ ਲੈ ਜਾਏ,
ਬਾਦਸ਼ਾਹ ਦੀ ਫੌਜ ਆਏਗੀ, ਬਾਜ ਦੇ ਸਮੇਤ ਲੈ ਜਾਣਗੇ ਫੜ ਕੇ ਤੁਹਾਨੂੰ। ਗੁਰੂ ਜੀ ਤੁਹਾਡੇ ਸਮੇਤ ਇਸ ਬਾਜ ਨੂੰ ਵੀ ਲੈ ਜਾਣਗੇ ਤੇ ਤੁਹਾਨੂੰ ਵੀ ਪਕੜ ਕੇ ਲੈ ਜਾਣਗੇ।
ਕਿਉਂ ਨਾ ਡਰੋ ਤੁਮ ਲਖਮਨ ਮਾਏ,
ਕਿਉਂ ਨੀ ਡਰਦੇ ਤੁਸੀਂ ਆਪਣੇ ਮਨ ਦੇ ਵਿੱਚ ਬਾਦਸ਼ਾਹ ਦਾ ਭੈ ਮੰਨ ਕੇ?
ਸੁਣ ਤੇਰੀ ਸੇ ਗੁਰਬਾ ਕੀ ਉਚਾਰਾ, ਗਿੱਦੀ ਕਿਆ ਤੁਮ ਝਗੜੋ ਡਾਰਾ।
ਜਦੋਂ ਇਹ ਗੁੱਸੇ ਚ ਬੋਲੇ ਨਾ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਡੋਲੇ ਫਰਕੇ, ਮਹਾਰਾਜ ਜੀ ਵੀ ਬੀਰਸ ਵਿੱਚ ਆ ਗਏ। ਕਹਿੰਦੇ ਉਹ ਗਿੱਦੀਓ ਕਾਇਰੋ, ਕਿਉਂ ਇਹੋ ਜਿਹਾ ਆ ਕੇ ਇੱਥੇ ਬਕਵਾਦ ਕਰ ਰਹੇ ਹੋ? ਕਿਉਂ ਇੱਥੇ ਆ ਕੇ ਤੁਸੀਂ ਇਹੋ ਜਿਹਾ ਝਗੜਾ ਡਾਲੇ, ਝਗੜਾ ਪਾਇਆ ਹੋਇਆ ਹੈ?
ਆਹੋ ਭਲੇ ਲੈ ਕੇ ਹਥਿਆਰ
ਚਲੇ ਜਾਓ, ਆਪਣੇ ਹਥਿਆਰ ਲੈ ਕੇ ਜਿਹੜੇ ਤੁਸੀਂ ਫੜੇ ਹੋਏ ਨੇ ਨਾ, ਇਹ ਆਪ ਦੇ ਹਥਿਆਰ ਲੈ ਕੇ ਇੱਥੋਂ ਚਲੇ ਜਾਓ।
ਕਿਉਂ ਤੁਮ ਚਾਤ ਖੈਬੇ ਮਾਰ,
ਕਿਉਂ ਮਾਰ ਖਾਣਾ ਚਾਹੁੰਦੇ ਹੋ? ਕਿਉਂ ਮਾਰ ਖਾਣਾ ਚਾਹੁੰਦੇ ਹੋ? ਕਿਉਂ ਆਪਣੀ ਦੁਸ਼ਮਣ ਬਣਦੇ ਹੋ ਆਪਣੀ ਜਾਨ ਦੇ?
ਸ਼ਾਬਾਦ ਹਮ ਲੇਵਨ ਆਰੇ, ਬਨੋ ਪੁਕਾਰੂ ਜਾਏ ਅਗਾਰੇ।
ਤੁਸੀਂ ਕਿਉਂ ਵਿੱਚ ਝਗੜਾ ਪਾਉਂਦੇ ਹੋ? ਬਾਦਸ਼ਾਹ ਦਾ ਬਾਜ ਹੈ, ਅਸੀਂ ਲਿਆ ਬਾਜ, ਬਾਦਸ਼ਾਹ ਦਾ ਲਿਆ ਅਸੀਂ ਆ, ਤੁਸੀਂ ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰੋ ਵੀ ਤੇਰਾ ਬਾਜ ਗੁਰੂ ਨੇ ਲੈ ਲਿਆ। ਤੁਸੀਂ ਇੱਥੇ ਝਗੜਾ ਕਿਉਂ ਕਰਦੇ ਹੋ? ਜਾਓ ਚਲੇ ਜਾਓ, ਕਿਤੇ ਮਾਰ ਨਾ ਖਾ ਲਿਆ ਜੇ।
ਸੋ ਜਿਮ ਕਹਿ ਕਰੋ ਸੋ ਕਾਰੇ,
ਜਿਵੇਂ ਫਿਰ ਬਾਦਸ਼ਾਹ ਤੁਹਾਨੂੰ ਕਵੇ ਉਸੇ ਤਰ੍ਹਾਂ ਕਾਰ ਤੁਸੀਂ ਕਰ ਲੈਣੀ।
ਨਾ ਕੀਜੈ ਕੁਛ ਤਕਰਾਰੇ,
ਇੱਥੇ ਸਾਡੇ ਕੋਲ ਨਾ ਤਕਰਾਰ ਕਰੋ, ਇੱਥੇ ਸਾਡੇ ਕੋਲ ਕਿਸੇ ਪ੍ਰਕਾਰ ਦੀ ਤਕਰਾਰ ਨਾ ਕਰੋ।
ਜੇ ਪਤ ਚਾਹਤ ਛੋੜ ਸਿਧਾਵੋ, ਨਾ ਹੱਕ ਆਪਣੇ ਸ਼ਸਤਰ ਛਿਨਾਵੋ।
ਜੇ ਆਪਣੀ ਇੱਜ਼ਤ ਚਾਹੁੰਦੇ ਹੋ ਨਾ ਤੇ ਜਗ੍ਹਾ ਛੱਡ ਕੇ ਚਲੇ ਜਾਓ। ਕਿਉਂ ਆਪਣੀ ਇੱਜ਼ਤ ਰੋਲਦੇ ਹੋ? ਕਿਉਂ ਆਪਣੀ ਪੱਤ ਰੋਲਦੇ ਹੋ? ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹੇ।
ਸੁਣ ਰਿਸ ਦੇਖ ਸਿੱਖ ਸਾਵਧਾਨਾ,
ਸਤਿਗੁਰਾਂ ਦਾ ਬੀਰਸ ਵੇਖ ਕੇ ਉਧਰ ਸਿੱਖ ਵੀ ਸਾਵਧਾਨ ਹੋ ਗਏ। ਸਤਿਗੁਰਾਂ ਦੇ ਜਿਹੜੇ ਸੂਰਮੇ ਬਹਾਦਰ ਯੋਧੇ ਸਨ,
ਬਿਧੀਏ ਆਦਿਕ ਜੇ ਬਲਵਾਨਾ,
ਭਾਈ ਬਿਧੀ ਚੰਦ ਜੇਠਾ ਜੀ ਹੋਣਾ ਨੇ ਉਹਨਾਂ ਨੇ ਕਮਰ ਕੱਸੇ ਕਰ ਲਏ ਵੀ ਮਹਾਰਾਜ ਇਸ਼ਾਰਾ ਕਰਨ ਤੇ ਹੁਣੇ ਫੜ ਲਈਏ ਇਹਨਾਂ ਨੂੰ। ਸਿੱਖ ਉਧਰ ਤਿਆਰ ਵਰ ਤਿਆਰ ਹੋ ਗਏ।
ਕਹੇ ਕਠੋਰ ਜੋਰ ਭਰ ਬੈਨਾ, ਕਿਮ ਮੁੰਡੋ ਬੋਲੋ ਤੁਮ ਭੈਣਾ।
ਭਾਈ ਬਿਧੀ ਚੰਦ ਜੀ ਬੋਲ ਪਏ ਗੁੱਸੇ ਵਿੱਚ ਆ ਕੇ, ਉਹ ਮੂਰਖੋ ਕਿਵੇਂ ਬੋਲ ਰਹੇ ਇੱਥੇ ਖਲੋਤੇ? ਤੁਹਾਨੂੰ ਭੈ ਨੀ ਆਉਂਦਾ ਸਤਿਗੁਰਾਂ ਦਾ? ਤੁਹਾਨੂੰ ਡਰ ਨੀ ਪਿਆ ਆਉਂਦਾ? ਤੁਸੀਂ ਖੜੇ ਕਿੱਥੇ ਹੋ?
ਹੋਏ ਨਾ ਐਸ ਰੈਸ਼ਾ ਕਿਥਾਈ,
ਕਿਤੇ ਐਸਾ ਨਾ ਹੋਵੇ ਕਿ ਤੁਹਾਡਾ ਬਾਦਸ਼ਾਹ ਉੱਥੇ ਬੈਠਾ ਰਹਿ ਜੇ ਤੇ ਤੁਸੀਂ ਇੱਥੇ ਮਾਰੇ ਜਾਓ।
ਤੁਮੇ ਆਪਣੇ ਦਿਓ ਪ੍ਰਾਣ ਗਵਾਏ,
ਐਸਾ ਨਾ ਹੋਵੇ ਕਿ ਜਿਹੜੇ ਬਾਦਸ਼ਾਹ ਦਾ ਜ਼ੋਰ ਵਿਖਾ ਰਹੇ ਹੋ ਵੀ ਸਾਡਾ ਬਾਦਸ਼ਾਹ ਬੜਾ ਤਾਕਤਵਰ ਹੈ, ਉਹਨੇ ਆਉਣਾ ਵੀ ਨੀ ਇੱਥੇ ਹੁਣ, ਉਹ ਤਾਂ ਕਦੋਂ ਆਏਗਾ? ਪਰ ਤੁਸੀਂ ਵਾਪਸ ਜਾਓਗੇ ਤੇ ਤਾਂ ਆ ਨਾ। ਭਾਈ ਬਿਧੀ ਚੰਦ ਜੀ ਕਹਿੰਦੇ ਕਿਤੇ ਐਸਾ ਨਾ ਹੋਵੇ ਕਿ ਤੁਸੀਂ ਆਪਣੇ ਪ੍ਰਾਣ ਗਵਾ ਬੈਠੋ।
ਸਿੱਖ ਗਏ ਖੜਗਰੋ ਢਾਲੇ,
ਕਈ ਸਿੱਖ ਤੇ ਕਿਰਪਾਨਾਂ ਵੀ ਧੂ ਕੇ ਨੇੜੇ ਆ ਗਏ।
ਕੁੱਪੇ ਸੋਰਨ ਕੀ ਦਿਸ਼ ਚਾਲੇ,
ਗੁੱਸੇ ਵਿੱਚ ਆ ਕੇ ਕੋਲ ਆ ਕੇ ਖਲੋ ਗਏ। ਠਹਿਰ ਜਾਓ, ਉਹ ਹੁਣ ਵੇਖ ਕੇ ਜਿਹੜੇ ਪਹਿਲਾਂ ਗੁੱਸੇ ਚ ਬੋਲਦੇ ਸੀ ਨਾ, ਹੁਣ ਕੰਬਣ ਲੱਗ ਪਏ ਵੀ ਪਤਾ ਨੀ ਕੀ ਕਰ ਦੇਣੇ, ਅੱਗੋਂ ਗਲ ਪੈ ਜਾਣ, ਅਸੀਂ ਤਾਂ ਇਹਨਾਂ ਨਾਲ ਲੜਨ ਜੋਗੇ ਵੀ ਕੋਈ ਨਹੀਂ। ਏਦਾਂ ਉਸ ਵੇਲੇ ਡਰ ਗਏ ਵੇਖ ਕੇ ਸਿੱਖਾਂ ਦਾ ਗੁੱਸਾ।
ਬਾਦ ਸੰਗ ਲਿਓ ਇਨ ਹਥਿਆਰ,
ਲਾਗੋਂ ਸਿੱਖ ਬੋਲਣ ਲੱਗ ਪਏ, ਕਹਿੰਦੇ ਫੜ ਲਓ ਵੇਖਦੇ ਕੀ ਹੋ, ਘੋੜਿਆਂ ਦੇ ਸਮੇਤ ਇਹਨਾਂ ਦੇ ਹਥਿਆਰ ਵੀ ਖੋਲੋ। ਜਿਹੜੇ ਹਥਿਆਰ ਨੇ ਨਾ ਇਹਨਾਂ ਦੇ, ਆ ਕਿਰਪਾਨਾਂ ਤੇ ਹੋਰ ਜਿਹੜੇ ਹੋਰ ਹਥਿਆਰ ਸ਼ਸਤਰ ਇਹਨਾਂ ਫੜੇ ਹੋਏ ਉਹ ਸਾਰੇ ਖੋਹ ਲਵੋ ਇਹਨਾਂ ਕੋਲੋਂ।
ਭਾਗੈ ਬੱਪੜੇ ਕਰੈ ਪੁਕਾਰ,
ਕੱਪੜੇ ਵੀ ਲਾ ਲਓ ਇਹਨਾਂ ਦੇ, ਕਹਿੰਦੇ ਏਦਾਂ ਹੀ ਭੇਜੋ ਇਹਨਾਂ ਨੂੰ ਇੱਥੋਂ ਵਾਪਸ ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰਨ,
ਮਾਰ ਬਕਾਰਾ ਸੁਪੱਟਨ ਕਰਿਓ।
ਸਤਿਗੁਰਾਂ ਦੇ ਸੁਪੱਟਾਂ ਨੇ ਜਦੋਂ ਮਾਰ ਬਕਾਰਾ ਕੀਤਾ,
ਇੱਕ ਸਭ ਦਿਸ਼ ਤੁਰਕਨ ਮਨ ਡਰਿਓ,
ਵੇਖ ਕੇ ਸਾਰੇ ਸਿੱਖਾਂ ਵੱਲ ਵੀ ਕਚੀਚੀਆਂ ਵੱਟ ਵੱਟ ਪੈਂਦੇ ਨੇ, ਤੁਰਕ ਡਰ ਗਏ। ਉਸੇ ਵੇਲੇ ਸਹਿ ਗਏ, ਕਹਿੰਦੇ ਜਿਵੇਂ ਬਾਜ ਨੂੰ ਵੇਖ ਕੇ ਬਟੇਰਾ ਛਿੰਦਾ ਹੈ।
ਗੈ ਨੈ ਲੈ ਪਿਛਾੜੀ ਮੁਰੇ,
ਫਾੜੀ ਨਾ ਲੈਣ ਸਾਨੂੰ, ਇਹ ਸੋਚ ਕੇ ਜਿੰਨੇ ਉਹ ਆਏ ਸੀ ਨਾ ਸ਼ਿਕਾਰੀ ਦੇ ਨਾਲ, ਉਹ ਸਾਰੇ ਪਿੱਛੇ ਨੂੰ ਵਾਪਸ ਮੁੜ ਗਏ।
ਹੋਏ ਨਿਰਾਸ਼ ਗਮਨੇ ਲਓ ਪੁਰੇ,
ਨਿਰਾਸ਼ ਹੋ ਕੇ ਵਾਪਸ ਲਾਹੌਰ ਨੂੰ ਚੱਲ ਪਏ।
ਬਿਸਮ ਬਿਸੂਰਤ ਮੂਰਖ ਮਾਨੇ,
ਨਾਲੇ ਹੈਰਾਨ ਹੁੰਦੇ ਨੇ ਤੇ ਨਾਲੇ ਮਨ ਦੇ ਵਿੱਚ ਝੂਰਦੇ ਨੇ ਮੂਰਖ ਮਾਨੀ,
ਇਹ ਕਿਆ ਪਈ ਜਾਏ ਨਾ ਜਾਣੇ,
ਆ ਕੀ ਹੋ ਗਈ, ਤਾਂ ਸਾਨੂੰ ਤਾਂ ਸਮਝ ਨੀ, ਬਾਦਸ਼ਾਹ ਦਾ ਬਾਜ ਵੀ ਕੋਈ ਫੜ ਸਕਦਾ, ਏਦਾਂ ਵੀ ਹੋ ਸਕਦਾ। ਕਹਿੰਦੇ ਏਦਾਂ ਬੜੇ ਹੈਰਾਨ ਹੋਏ ਵਾਪਸ ਮੁੜੇ ਨੇ।
ਨਿਕਟ ਛਾ ਕੇ ਲੂਟ ਮਚਾਏ, ਨਹੀਂ ਤਰਾਸ ਰੰਚਕ ਉਪਜਾਏ।
ਵੇਖੋ ਬਾਦਸ਼ਾਹ ਦੇ ਬਿਲਕੁਲ ਕੋਲ ਇਹਨਾਂ ਨੇ ਲੁੱਟ ਮਚਾਈ ਹੋਈ ਹੈ, ਤੇ ਬਾਦਸ਼ਾਹ ਦਾ ਥੋੜਾ ਜਿੰਨਾ ਵੀ ਭੈ ਨਹੀਂ ਮੰਨਦੇ।
ਖੁਦ ਹਜ਼ਰਤ ਕੋ ਬਾਜ ਅਛੇਰਾ,
ਖੁਦ ਬਾਦਸ਼ਾਹ ਦਾ ਆਪਣਾ ਬਾਜ ਹੈ।
ਇਸੇ ਦੇ ਕਰ ਮੁਦਤ ਬਡੇਰਾ,
ਜਿਹਨੂੰ ਵੇਖ ਕੇ ਬਾਦਸ਼ਾਹ ਬੜਾ ਖੁਸ਼ ਹੁੰਦਾ, ਬੜਾ ਪ੍ਰਸੰਨ ਹੁੰਦਾ ਹੈ।
ਮਨ ਭਾਵਤ ਵਸਤਨ ਕੋ ਦੇਖੈ,
ਮਨ ਭਾਉਂਦੀਆਂ ਵਸਤੂਆਂ ਨੂੰ ਵੇਖਦਾ ਹੈ।
ਇਹ ਛੀਨੈ ਕਰ ਓਜ ਵਿਸ਼ੇਖੈ,
ਆਹ ਵੇਖੋ ਜੀ ਗੁਰੂ ਜੀ ਦਾ ਕੰਮ, ਇਹ ਤਾਂ ਵੇਖ ਕੇ ਖੋਣ ਲੱਗ ਪਏ ਨੇ, ਬਾਦਸ਼ਾਹ ਦੀਆਂ ਚੀਜ਼ਾਂ ਹੀ ਖੋਣ ਲੱਗ ਪਏ ਨੇ।
ਇਹ ਕਰ ਬਾਦ ਸਹਿਤ ਗੈ ਮਾਮੈ,
ਕਹਿੰਦੇ ਹੁਣ ਇੱਥੇ ਬਸ ਨਹੀਂ ਹੋਣੀ, ਹੁਣ ਤਾਂ ਅਸੀਂ ਜੇ ਕਰ ਬਾਜ ਦੇ ਸਹਿਤ ਗੁਰੂ ਜੀ ਨੂੰ ਫੜਾਵਾਂਗੇ।
ਤੋ ਪਲਟੋ ਆਪਣੋ ਅਮ ਪਾਵੇ,
ਤਾਂ ਸਾਡਾ ਬਦਲਾ ਪੂਰਾ ਹੋਵੇਗਾ, ਨਹੀਂ ਤਾਂ ਸਾਡੀ ਜਿਹੜੀ ਅੱਜ ਇਹਨਾਂ ਨੇ ਬੇਗਤੀ ਕੀਤੀ ਹੈ ਨਾ, ਇਹਦਾ ਬਦਲਾ ਤਾਂ ਲਵਾਂਗੇ ਜਦੋਂ ਗੁਰੂ ਦੇ ਸਮੇਤ ਬਾਜ ਵੀ ਪਕੜਾਂਗੇ, ਗੁਰੂ ਨੂੰ ਵੀ ਪਕੜਾਂਗੇ।
ਕਰਤੀ ਉਤਾਇਲੇ ਤੁਰੰਗ ਤਵਾਏ,
ਇਹਨਾਂ ਬੜੀ ਕਾਹਲੀ ਨਾਲ ਘੋੜੇ ਦੌੜਾ ਕੇ ਚੱਲ ਪਏ ਵੀ ਕਿਤੇ ਪਿੱਛੇ ਸਿੱਖ ਨਾ ਆ ਜਾਣ।
ਚਲੇ ਗਏ ਨੇ ਕਉ ਟਿਕਾਏ,
ਕਹਿੰਦੇ ਦੌੜੇ ਚਲੇ ਗਏ ਲਾਹੌਰ ਵਾਲੇ ਪਾਸੇ, ਮੂੰਹ ਕਰਕੇ ਰਾਹ ਚ ਨੀ ਫਿਰ ਖਲੋਤੇ ਕਿਤੇ।
ਲਾਪੁਰ ਵਿਖੇ ਪ੍ਰਵੇਸ਼ਨ ਪਏ,
ਲਾਹੌਰ ਜਾ ਕੇ ਇਹਨਾਂ ਨੇ ਪ੍ਰਵੇਸ਼ ਕੀਤਾ ਹੈ।
ਜੈਤ ਪੁਕਾਰ ਕਰਨ ਕੋ ਗਏ,
ਬਾਦਸ਼ਾਹ ਕੋਲ ਪੁਕਾਰ ਕਰਨ ਵਾਸਤੇ ਜਾ ਪਹੁੰਚੇ।
ਇਤਿ ਸ਼੍ਰੀ ਸਤ ਗੁਰ ਤੁਰੰਗ ਅਰੂੜੇ, ਕਰ ਧਰ ਥਿਰ ਕਰ ਬਾਦ ਸੁਰੂੜੇ।
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਆਰਾਮ ਕੀਤਾ, ਦੁਪਹਿਰਾ ਕੱਟਿਆ, ਤੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋਏ, ਉਹੀ ਬਾਜ ਬਾਦਸ਼ਾਹ ਵਾਲਾ ਹੱਥ ਦੇ ਉੱਤੇ ਧਾਰਨ ਕੀਤਾ, ਤੇ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਮੁੜੇ ਹਨ।
ਚਲਤ ਨਿਹਾਰਤ ਗੁਣ ਤਿਸ ਪਰਖਤ,
ਚਲਦਿਆਂ ਚਲਦਿਆਂ ਨਾਲੇ ਬਾਜ ਵੱਲ ਵੇਖੀ ਜਾਂਦੇ ਤੇ ਉਹਦੇ ਗੁਣ ਪਰਖਦੇ ਹਨ।
ਲਖੈ ਦੁਰਲਭ ਬੋ ਮੋਲਾ ਹਰਕਤ,
ਜਾਣਦੇ ਵੀ ਬੜਾ ਦੁਰਲਭ ਹੈ, ਬੜਾ ਕੀਮਤੀ ਬਾਜ, ਬੜਾ ਖੁਸ਼ ਹੋ ਰਹੇ ਨੇ ਸਤਿਗੁਰੂ ਜੀ ਵੇਖ ਕੇ।
ਪੂਜੈ ਆਪਣੇ ਮੀਰ ਸ਼ਿਕਾਰਨ,
ਸਤਿਗੁਰਾਂ ਦੇ ਮੀਰ ਸ਼ਿਕਾਰੀ ਸੀ ਨਾ ਮਹਾਰਾਜ ਜੀ ਦੇ ਬਾਜ ਸੰਭਾਲਣ ਵਾਲੇ, ਉਹਨਾਂ ਨੂੰ ਮਹਾਰਾਜ ਜੀ ਪੁੱਛਣ ਲੱਗੇ।
ਅਸੀਂ ਆਗੇ ਤੁਮ ਕਰਿਓ ਨਿਆਰਨ,
ਮਹਾਰਾਜ ਜੀ ਕਹਿੰਦੇ ਹਾਂ ਮੀਰ ਸ਼ਿਕਾਰੀ ਜੀ ਦੱਸੋ ਵੀ ਕਦੇ ਏਦਾਂ ਦਾ ਬਾਜ ਪਹਿਲਾਂ ਵੇਖਿਆ ਤੁਸੀਂ? ਮਹਾਰਾਜ ਜੀ ਆਪਣੇ ਨਾਲ ਦੇ ਜਿਹੜੇ ਸਤਿਗੁਰਾਂ ਦੇ ਮੀਰ ਸ਼ਿਕਾਰੀ ਸੀ ਉਹਨਾਂ ਨੂੰ ਪੁੱਛਦੇ, ਕਹਿੰਦੇ ਦੱਸੋ ਏਦਾਂ ਦਾ ਬਾਜ ਪਹਿਲਾਂ ਕਦੇ ਵੇਖਿਆ ਕਿ ਨਹੀਂ?
ਹੱਥ ਜੋੜ ਸੋ ਕੈਤ ਮਨਾਏ,
ਹੱਥ ਜੋੜ ਕੇ ਉਹ ਅੱਗੋਂ ਬੋਲੇ ਕਹਿਣ ਲੱਗੇ,
ਇਹਨੋਂ ਵਿੱਚ ਅਮ ਬੈਸ ਬਿਤਾਏ।
ਕਹਿੰਦੇ ਜੀ ਇਹੋ ਜਿਹਾ ਬਾਜਾਂ ਵਿੱਚ ਹੀ ਸਾਡੀ ਸਾਰੀ ਜ਼ਿੰਦਗੀ ਲੰਘੀ ਹੈ ਮਹਾਰਾਜ, ਬਾਜਾਂ ਵਿੱਚ ਹੀ ਅਸੀਂ ਆਪਣਾ ਸਾਰਾ ਜੀਵਨ ਬਿਤਾਇਆ ਹੈ।
ਬਹੁਤੇ ਬਾਜ ਬਿਲੋਕਨ ਕਰੇ, ਭਿਖਿਓ ਨਾ ਕੋ ਇਸ ਕੀ ਸਮਸਰੇ।
ਮਹਾਰਾਜ ਬੜੇ ਬਾਜ ਅਸੀਂ ਵੇਖੇ ਨੇ, ਪਰ ਆਹ ਜਿਹੜਾ ਬਾਜ ਅੱਜ ਆਪ ਜੀ ਦੇ ਹੱਥਾਂ ਦਾ ਸ਼ਿੰਗਾਰ ਬਣਿਆ ਹੋਇਆ ਨਾ, ਏਦਾਂ ਦਾ ਬਾਜ ਅੱਜ ਤੋਂ ਪਹਿਲਾਂ ਅਸੀਂ ਕਦੇ ਨਹੀਂ ਵੇਖਿਆ। ਬਾਜ ਬੜੇ ਵੇਖੇ, ਬਾਜਾਂ ਚ ਜ਼ਿੰਦਗੀ ਲੰਘ ਗਈ ਸਾਡੀ, ਪਰ ਮਹਾਰਾਜ ਏਦਾਂ ਦਾ ਬਾਜ ਅਸੀਂ ਕਦੇ ਨਹੀਂ ਵੇਖਿਆ।
ਤੇ ਅਮ ਸੁਣਿਓ ਅਗਾਰੇ,
ਅਸੀਂ ਕਿਸੇ ਕੋਲੋਂ ਸੁਣਿਆ ਜਰੂਰ ਸੀ ਇਸ ਬਾਜ ਬਾਰੇ।
ਵਿਲਾਇਤ ਕਿਸ ਕੋ ਭਾਰੇ,
ਬਾਦਸ਼ਾਹ ਨੂੰ ਇਹ ਬਾਜ ਕਿਸੇ ਵਿਲਾਇਤ ਤੋਂ ਦੂਸਰੇ ਦੇਸ਼ ਤੋਂ ਕਿਸੇ ਨੇ ਭੇਜਿਆ ਹੈ?
ਜਾਇਤ ਪੱਟੀ ਸੁਗਾਤ,
ਬਾਦਸ਼ਾਹ ਵਾਸਤੇ ਇਹ ਕਿਸੇ ਨੇ ਸੁਗਾਤ ਭੇਜੀ ਸ਼ਾਹਜਹਾਨ ਵਾਸਤੇ।
ਬਾਜੀ ਬਾਜ ਰੁਚ ਅਵਦਾਤ,
ਮਹਾਰਾਜ ਜੀ ਬੜੇ ਵਧੀਆ ਬਾਜ ਰਾਜ ਤੇ ਘੋੜੇ ਬਾਦਸ਼ਾਹ ਦੇ ਕੋਲ ਆਉਂਦੇ ਨੇ।
ਦੇਖੇ ਤਨੈ ਇਸ ਦੇਸ਼ ਮਜਾਰੇ।
ਮਹਾਰਾਜ ਜੀ, ਇਹੋ ਜਿਹਾ ਜਿਹੜਾ ਬਾਜ ਹੈ ਨਾ, ਇਸ ਦੇਸ਼ ਦੇ ਵਿੱਚ ਨਜ਼ਰ ਨਹੀਂ ਆਉਂਦਾ।
ਮੈਂ ਪਾਵਤ ਖਰਚੇ ਧਨ ਭਾਰੇ।
ਭਾਵੇਂ ਆਪਾਂ ਲੱਖਾਂ ਰੁਪਈਆ ਖਰਚ ਲਈਏ, ਮਹਾਰਾਜ ਏਦਾਂ ਦਾ ਬਾਜ ਨਹੀਂ ਆਪਾਂ ਨੂੰ ਕਿਤੇ ਮਿਲਣਾ।
ਸੋ ਇਹ ਬਾਜ ਆਪ ਕੇ ਲਾਇਕ ਪ੍ਰਾਪਤ ਹੋਇਓ ਸਹਿਜ ਸੁਭਾਇਕ।
ਮਹਾਰਾਜ ਜੀ, ਉਹ ਬਾਜ ਆਪ ਜੀ ਨੂੰ ਸੁੱਤੇ ਸਿੱਧ ਮਿਲ ਗਿਆ, ਇਹ ਤੁਹਾਡੇ ਲਾਇਕ ਸੀ, ਇਹ ਤੁਹਾਡੇ ਕੋਲ ਹੀ ਚਾਹੀਦਾ ਸੀ, ਤੇ ਮਹਾਰਾਜ ਜੀ ਤੁਹਾਨੂੰ ਪ੍ਰਾਪਤ ਹੋ ਗਿਆ।
ਕਰਨ ਆਪਣ ਪੈ ਸਫਲ ਵਿਚਾਰਾ।
ਮਹਾਰਾਜ ਜੀ, ਮਾਨੋ ਇਹ ਬਾਜ ਆਪਣਾ ਆਪ ਸਫਲਾ ਕਰਨ ਵਾਸਤੇ
ਅਦਭੁਤ ਰਚਿਓ ਮੋਏ ਕਰਤਾਰਾ।
ਇਹ ਬਾਜ ਨੇ ਸੋਚਿਆ ਵੀ ਮੈਨੂੰ ਕਰਤਾਰ ਨੇ ਬੜਾ ਅਦਭੁਤ ਰਚਿਆ, ਮੇਰੀ ਰਚਨਾ ਪ੍ਰਮਾਤਮਾ ਨੇ ਬੜੀ ਸੁੰਦਰ ਕੀਤੀ ਹੈ।
ਗੁਰ ਕੋ ਕਾਰਜ ਮੈਂ ਜਬ ਆਵੋ ਹੁਣ ਸਫਲਤਾ ਤਾਂ ਛਿਨ ਪਾਵੋ।
ਬਾਜ ਨੇ ਵੀ ਸੋਚਿਆ ਹੋਣਾ ਕਿ ਮੈਨੂੰ ਪ੍ਰਮਾਤਮਾ ਨੇ ਸਿਰਜਿਆ, ਮੈਂ ਤਾਂ ਸਫਲ ਹੋਵਾਂਗਾ ਜੇ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਦਾ ਸ਼ਿੰਗਾਰ ਬਣਾਂਗਾ। ਤੇ ਮਹਾਰਾਜ ਜੀ, ਇਹ ਸੋਚ ਕੇ ਬਾਜ ਉੱਡ ਕੇ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਇਆ ਹੈ।
ਇਮ ਵਿਚਾਰੇ ਆਇਓ ਤੁਮ ਪਾਸਾ ਪਿੱਖੋ ਗਰੀਬ ਨਿਵਾਜ ਤਮਾਸ਼ਾ।
ਇਹ ਵਿਚਾਰ ਕਰਕੇ ਬਾਜ ਤੁਹਾਡੇ ਕੋਲ ਆਇਆ, ਹੇ ਗਰੀਬ ਨਿਵਾਜ ਪਾਤਸ਼ਾਹ, ਹੁਣ ਇਸ ਬਾਜ ਦੇ ਤਮਾਸ਼ੇ ਤੁਸੀਂ ਵੇਖੋਗੇ।
ਐ ਸੁਨਤ ਨਿਜ ਪੁਰਬ ਗੁਰ ਆਏ।
ਏਦਾਂ ਸਤਿਗੁਰੂ ਜੀ ਸੇਵਾਦਾਰਾਂ ਨਾਲ ਬਚਨ ਬਿਲਾਸ ਕਰਦਿਆਂ ਕਰਦਿਆਂ ਆਪਣੇ ਨਗਰ ਵਾਪਸ ਆਏ ਨੇ।
ਐ ਉਤਰੇ ਨਿਜ ਮਹਿਲ ਸਿਧਾਏ।
ਘੋੜੇ ਤੋਂ ਸਤਿਗੁਰੂ ਜੀ ਉਤਰੇ ਤੇ ਆਪਣੇ ਨਿਜ ਮਹਿਲਾਂ ਚ ਗਏ ਹਨ।
ਸੁਪਟਨ ਮੈਂ ਬਾਜ ਰਖਾਇਓ।
ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਿਆਂ ਸੁਪਟਾਂ ਦੇ ਵਿੱਚ ਇਸ ਬਾਜ ਨੂੰ ਰੱਖਿਆ ਹੈ।
ਕਰਿਓ ਸੇਵ ਨੀਕੇ ਫੁਰਮਾਇਓ।
ਮਹਾਰਾਜ ਜੀ ਨੇ ਫੁਰਮਾਇਆ, ਹੁਕਮ ਕੀਤਾ, ਭਾਈ ਇਹਦੀ ਸੇਵਾ ਕਰੋ। ਤੋ ਇਸ ਪ੍ਰਕਾਰ ਨਾਲ ਗਰੀਬ ਨਿਵਾਜ ਦਇਆ ਨਿਧ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵਾਪਸ ਆਏ ਨੇ। ਉਧਰੋਂ ਬਾਦਸ਼ਾਹ ਦੀਆਂ ਫੌਜਾਂ ਦੀ ਚੜਾਈ ਹੋ ਰਹੀ ਹੈ ਤੇ ਜਿਵੇਂ ਅੱਗੇ ਜੰਗ ਦਾ ਪਹਿਰਾ ਸ਼ੁਰੂ ਹੋ ਰਿਹਾ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।